श्री हर राय नमो कर जोरी नमो श्री हर कृष्ण मनाओ तेग बहादुर परम
कृपाल
सतगुर परम
कृपाल
श्री गुरु गोविंद
सिंह बिसाला
करो तरा पर पुन पुन वाहिगुरु पुन
पुन सीसा
बंदो बार बार
जगदीसा
एकंकार सतगुरु ते प्रसाद सच
होए
वाहिगुरु जी की फतेह बेगन बिनासन जिसमें है अमृत ज्ञान है मानक भगत वैराग गुरु ग्रंथ साहिब उदद बंदों कर
अनुराग
गुरु ग्रंथ साहिब उदद बंदों कर अनुराग
सतनाम श्री वाहि गुरु साहिब जीओ दोहरा जब सोटी को ना रहो मंजी लावन जोग सिख संगत रंडी कहे केर लई उन लोग
वाहिगुरु जी का खालसा वाहिगुरु जी की फतेह। परम सत्कार योग सम्मान योग गुरु की साजी और नवाजी हुई गुरु स्वरूप साध संगत जियो धनता दे पात्र हो पिछले पैरां दे दीवाना च एकत्र हो के श्री गुरु ग्रंथ साहिब जी महाराज जी दी पवित्र हजूरी च हाजरियां भर के अपने जीवन दियां घड़ियां गुरु लेखे ला के सफलियां कर रहे उथे नाल अष्टम बलवीरा सतगुरु श्री गुरु हरकृष्ण साहिब जी महाराज तिना दे पावन पवित्र प्रकाश पुरब दिहाड़े बहुत ही श्रद्धा भावना अदब सत्कार सहित गुरु पातशाह दे पवित्र चरणा च एकत्र हो के मना रहे अज दे दिन श्री गुरु हरकृष्ण साहिब जी महाराज जी का प्रकाश श्री कीर्तपुर साहिब की पावन पवित्र धरती ते सत्कार योग जगत पिता धन धन श्री गुरु हर राय साहिब जी महाराज जी के ग्रह विखे होया माता किशन कौर जी दे उधर तो बाल रूप विच सतगुरु गुरु हरकृष्ण साहिब जी महाराज जी नूं गुरियाई प्राप्त हुई और अनेकां जीवां दे सतगुरां ने कल्याण कीते। गूंगयां दे सिरां ते छड़ी धर के ਤੇਰਾ ਨੂੰ ਖੱਟ ਸ਼ਾਸਤਰਾਂ ਦਾ ਵਕਤਾ ਬਣਾਇਆ। ਦਿੱਲੀ ਵਿੱਚ ਫੈਲੀਆਂ ਮਹਾਂਮਾਰੀਆਂ ਆਪਣੇ ਦਰਸ਼ਨ ਬਖਸ਼ ਕਰਕੇ ਨਿਰਵਿਰਤ ਕੀਤੀਆਂ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤਿਨ੍ਹਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਲੜੀਵਾਰ ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰ ਰਹੇ, ਕੁਝ ਕੁ ਉਹਨਾਂ ਲੋਕਾਂ ਦਾ ਜ਼ਿਕਰ ਆ ਰਿਹਾ ਜਿਹੜੇ ਕਲਗੀਧਰ ਪਾਤਸ਼ਾਹ ਦੇ ਸੱਚਖੰਡ ਜਾਣ ਤੋਂ ਬਾਅਦ ਕੁਝ ਆਪੋ ਆਪ ਨੂੰ ਗੁਰੂ ਕਹਾਉਣ ਲੱਗ ਪਏ। ਉਹਨਾਂ ਵਿੱਚੋਂ ਗੁਲਾਬ ਰਾਏ ਦਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ। ਹੁਣ ਗੰਗੂ ਸ਼ਾਹੀਆਂ ਦਾ ਜ਼ਿਕਰ ਚੱਲ ਰਿਹਾ। ਇੱਕ ਭਾਈ ਮੇਹਰ ਸਿੰਘ ਨਾਮ ਦੇ ਗੁਰਮੁਖ ਪਿਆਰੇ ਸਿੰਘ ਸਨ, ਦਿੱਲੀ ਦੇ ਰਹਿਣ ਵਾਲੇ ਸੀ। ਦਸ ਕੁ ਸਿੰਘ ਤਿਆਰ ਬਰ ਤਿਆਰ ਉਹਨਾਂ ਦੇ ਨਾਲ ਰਹਿੰਦੇ, ਇੱਧਰ ਪੰਜਾਬ ਦੇ ਇਲਾਕੇ 'ਚ ਪਿੰਡਾਂ 'ਚ ਵਿਚਰ ਕੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਸਨ। ਕਦੇ ਕੋਈ ਰਾਮ ਰਾਈਆ, ਕਦੇ ਕੋਈ ਧੀਰ ਮੱਲੀਆ, ਕਦੇ ਕੋਈ ਗੰਗੂ ਸ਼ਾਹੀਆ, ਕਦੇ ਕੋਈ ਹੰਧਾਲੀਆ, ਇਹਨਾਂ ਨੂੰ ਟੱਕਰ ਜਾਣਾ ਤਾਂ ਬਹਿਸ ਵੀ ਹੁੰਦੀ। ਜਿੱਥੇ ਗੁਰਸਿੱਖਾਂ ਦੇ ਘਰ ਹੁੰਦੇ ਉੱਥੇ ਜਾ ਕੇ ਉਹਨਾਂ ਪਿੰਡਾਂ ਵਿੱਚ ਸਵੇਰੇ ਸ਼ਾਮ ਦੀਵਾਨ ਸਜਾਉਣੇ, ਕੀਰਤਨ ਕਰਨਾ, ਕਥਾ ਕਰਨੀ, ਇਹ ਭਾਈ ਮੇਹਰ ਸਿੰਘ ਜੀ ਇਹੋ ਜਿਹੀ ਸੇਵਾ ਨਿਭਾਉਂਦੇ ਹੈ। ਸ਼ਸਤਰਧਾਰੀ ਸੀ, ਨੀਲੇ ਰੰਗ ਦਾ ਬਾਣਾ ਪਹਿਨਣਾ, ਗਾਤਰੇ ਸ਼੍ਰੀ ਸਾਹਿਬ ਸਜਾਉਣੇ, ਸੀਸ ਤੇ ਦੁਮਾਲਾ ਚੱਕਰ ਚੰਦ ਤੋੜੇ ਸਜਾਉਣੇ, ਦਸ ਸਿੰਘ ਉਹ ਵੀ ਨਾਲ ਸ਼ਸਤਰਧਾਰੀ। ਗੰਗੂ ਸ਼ਾਹੀਆਂ ਦੇ ਨਾਲ ਭਾਈ ਮੇਹਰ ਸਿੰਘ ਜੀ ਦਾ ਇੱਕ ਜਗ੍ਹਾ ਤੇ ਆ ਕੇ ਤਕਰਾਰ ਹੋਇਆ, ਤਕਰਾਰਬਾਜ਼ੀ ਹੋਈ ਤੇ ਗੁਰੂ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਕਿਵੇਂ ਬਣੀ ਹੈ ਸਾਰੀ ਖੇਡ, ਉਹਦਾ ਜ਼ਿਕਰ ਭਾਈ ਰਤਨ ਸਿੰਘ ਜੀ ਇਸ ਗ੍ਰੰਥ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਕਰ ਰਹੇ ਨੇ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਮਨ ਔਰ ਬਿਰਤੀਆਂ ਦੀ ਇਕਾਗਰਤਾ ਲਈ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਬ ਸੋਡੀ ਕੋ ਨਾ ਰਹਿਓ ਮੰਜੀ ਲਾਵਨ ਜੋਗ।
ਦਸਵੇਂ ਪਾਤਸ਼ਾਹ ਸੱਚਖੰਡ ਚਲੇ ਗਏ, ਉਧਰ ਗੁਲਾਬ ਰਾਏ ਉਹਦਾ ਪਰਿਵਾਰ ਸਮਾਪਤ ਹੋ ਗਿਆ। ਤਕਰੀਬਨ ਜਿਹੜੇ ਸੋਢੀ ਸਨ ਉਹ ਵੀ ਮੰਜੀ ਲਾਉਣ ਜੋਗੇ ਨਾ ਰਹੇ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਹਾਲੇ ਇੰਨਾ ਪ੍ਰਕਾਸ਼ ਗੁਰਗੱਦੀ ਹਜ਼ੂਰ ਸਾਹਿਬ ਮਿਲੀ ਸੀ, ਪਰ ਉਹ ਸਹਿਜੇ ਸਹਿਜੇ ਹਾਲੇ ਪ੍ਰਚਾਰ ਹੋਣਾ ਸੀ ਸਾਰੇ ਪਾਸੇ। ਤੋ ਜਿਹੜੇ ਕੱਚੇ ਪਿੱਲੇ ਸਨ ਇਹ ਪਿੰਡਾਂ ਵਿੱਚ ਨਗਰਾਂ ਵਿੱਚ ਫਿਰਦੇ ਸੰਗਤ ਨੂੰ ਵਰਗੜਾ ਕੇ ਆਪਣੇ ਪਿੱਛੇ ਲਾਉਣ ਲੱਗ ਪਏ।
ਸਿੱਖ ਸੰਗਤ ਰੰਡੀ ਕਹੇ ਘੇਰ ਲਏ ਉਨ ਲੋਗ।
ਇਹ ਕਹਿਣ ਲੱਗ ਗਏ ਜੀ, ਕਹਿੰਦੇ ਸਿੱਖ ਸੰਗਤ ਤਾਂ ਜਿਹੜੀ ਹੈ ਇਹ ਗੁਰੂ ਵਿਹੋਣੀ ਨਖਸਮੀ ਹੋ ਗਈ ਹੈ। ਇਹ ਕਹਿ ਕੇ ਜਿਹੜੇ ਕੱਚੇ ਪਿੱਲੇ ਨੇ ਇਹ ਜਾ ਕੇ ਸੰਗਤ ਨੂੰ ਘੇਰ ਲੈਂਦੇ। बहुत सारे पिंडां दे विच फिर के अपना प्रचार करके लोकां नूं अपने चेले बनाउंदे हन।
जो पई बिन गुर संगत रंडी बतावे,
ये कहंदे जी तुहाडा गुरु कोई नहीं, देहधारी गुरु चाहीदा तुहानू, एदा कह के बहुत सारे लोकां नूं वरगड़ाउंदे हन।
यो कह के वल अपन परमावे,
और परमा के अपने नाल जोड़दे ने, अपने डेरियां नाल जोड़दे ने।
रिद्ध सिद्ध दुद्ध पुत पी देवे,
कहंदे जी असीं तुहानूं रिद्धियां देंगे, सिद्धियां देंगे, दुद्ध पुत देंगे, जो तुसी साडे कोलो मंगोगे देवांगे।
तोड़ खालसे सो आप प्रमेवे,
एदा संगत नू खालसे नालों तोड़ के, क्योंकि खालसा जंगा युद्धा विच, तो आम संगत जेड़ी पिंडा विच नगरां विच भोले भाले लोक सी, उना नू खालसे नालों तोड़ के ए अपने नाल जोड़दे हन।
दोहरा सो सुन खालसे चिप लगी, सिंह दंगो फंगो कराए।
जदों सिंघां नूं पता लगदा है कि एदा ए कच्चे पिल्ले पिंडां च फिर के संगत नूं गुमराह करके खालसे नालों तोड़दे ने, कहंदे जी तुहाडे कोल देहधारी गुरु कोई नहीं, तुसी नखसमे हो गए हो, एदा कह के लोकां नूं गुमराह करदे, ते खालसे नूं फिर एकदम रोस जागदा। फिर कई जगावां दे उत्ते इन्हां दे नाल दंगे फंगे भी हुंदे आ, यानी कि मार बकारा भी हो जांदा फिर इन्हां नाल मलेच्छां नाल।
पर बिना दिखाए बरकतें कोई पत्यावे नाई,
लोक भी तकरीबन चमत्कार वेखण ते चमत्कार वेख के नमस्कार करदे, चमत्कार नूं नमस्कार है ना, जदों तक कोई जमावे ना ओ प्रतीत उदों तक नहीं उन्हां दी बनदी।
खालसे ओ गंगू शायन ऐसो रहे तकरार,
एदा गंगू शाहियां दा ते खालसे दा भी तकरार रहिंदा। ए जिहड़े गंगू शाही ने ए खालसे नाल तकरार रखदे, कहंदे असीं तुहानू रिद्धियां सिद्धियां देंगे, अपने चेलियां नूं कहंदे, खालसा आखे रिद्धियां सिद्धियां सारियां गुरु पंथ नूं महाराज जी ने दित्तियां, गुरबाणी दे जाप दे विच सारा कुछ है, ये आखण जी असीं देंगे। एदा गंगू शाहियां दा ते खालसे दा आपसी तकरार रहिंदा है।
सिंह कहे खालसो जित्यो गंगई कहेंगे ओहार,
सिंह कहंदे खालसा कहंदा भी खालसा जित्या, ते जेड़े गंगू शाहिए ने ए जाके प्रचार करदे कहंदे खालसा हार गया असी जित्ते हां। जे किसी पिंड च कोई माड़ी मोटी बात हुंदी है ना, खालसा खालसे दी जित हुंदी है, ए गंगू शाहिए जान के दूजे पिंडां च प्रचार करदे ते कहंदे खालसा हार गया, खालसा कहंदा असीं जित्ते आ, असी किवें हारीए, साडे वल तां कलगीधर स्वामी जी हन।
जो पई जिन बिद तिने विवादो पयो,
एदा गंगू शाहियां दा ते खालसे दा जेड़ा विवाद सी उह कुछ समय लई बहुत वधिया, इना दे आपसी मत भेद विवाद बहुत ज्यादा वध गए।
कहे रतन सिंह सो सुन ले,
भाई रतन सिंह जी कहंदे एक विवाद इधर सरहंद दे इलाके च वापरिया, ओह कहंदे मैं जिवें सुनिया ओ तुहानू सरवण कराउंदा हां।
जिन देखे जीवत सिखवाए,
जिन्हां ने ओ सारा विवाद अपनियां अखां नाल वेख्या ओ हाले भी जिउंदे ने, ते भाई रतन सिंह जी कहंदे उन्होंने मैनू सुनाया ते खालसा जी मैं तुहानू लिख के सुना रहा हां।
उन्हें कयो तो हमरे पाए,
जिन्हां ने वह विवाद वेख्या गंगू शाहियां दा ते भाई मेहर सिंह उन्हां दा, कि भाई मेहर सिंह ते उन्हां दे नाल दे जिहड़े खालसे दे होर दस सिंह सी, ते गंगू शाहियां दा जिहड़ा गुरु सी उहदा नां सी पिछे दस आए ने खड़ग सिंह, इन्हां दा आपसी जिवें विवाद होया ते खालसे दी फतेह होई। कहिंदे जिन्हां ने वेख्या उह हाले भी जिउंदे उन्हां ने मैनू सुनाया ते मैं आप सारी संगत नूं सरवण कराउंदा हां।
इक सिख तो गुर दसम को पूरो,
इधर सरहंद दे इलाके दे विच ही एक गुरु का सिख सी दसवें पातशाह दा, अमरधारी सिंह सी, कलगीधर पातशाह जी महाराज जी दा सिंह सी, गृहस्थी सिंह सी।
ब्याहो कर गंगू शायन को उरो,
संजोगां दी खेड है कलगीधर दा अमरधारी सिंह, ਪਰ ਇਹਦੀ ਸ਼ਾਦੀ ਹੋ ਗਈ ਗੰਗੂ ਸ਼ਾਹੀਆਂ ਦੇ ਘਰ ਚ। ਉਹ ਅੱਗੇ ਗੰਗੂ ਸ਼ਾਹੀਆਂ ਦੇ ਚੇਲੇ ਸੀ, ਉਹਨਾਂ ਦੇ ਸਿੱਖ ਸੀ ਗੰਗੂ ਸ਼ਾਹੀਆਂ ਦੇ। ਉਹਨਾਂ ਦੇ ਘਰ ਵਿਚ ਇਸ ਸਿੰਘ ਦੀ, ਅੰਮ੍ਰਿਤਧਾਰੀ ਸਿੰਘ ਦੀ ਸ਼ਾਦੀ ਹੋ ਗਈ।
ਅੰਨ ਧਨ ਉਸ ਕਮੀ ਨਕਾਈ,
ਉਸ ਸਿੱਖ ਦੇ ਘਰ ਵਿਚ ਅੰਨ ਧਨ ਦੀ ਕਮੀ ਨਹੀਂ ਸੀ, ਮਹਾਰਾਜ ਜੀ ਦੀ ਕਿਰਪਾ ਨਾਲ ਚੰਗਾ ਘਰੋਂ ਰੱਜਿਆ ਪੁੱਜਿਆ ਸਿੰਘ ਸੀ ਉਹ ਅੰਮ੍ਰਿਤਧਾਰੀ ਜਿਹੜਾ ਵਿਆਹਿਆ ਗਿਆ ਗੰਗੂ ਸ਼ਾਹੀਆਂ ਵੱਲ, ਤੇ ਘਰ ਵਿਚ ਉਹਦੇ ਅੰਨ ਧਨ ਦੀ ਕੋਈ ਕਮੀ ਨਹੀਂ ਸੀ, ਗੁਰੂ ਕਲਗੀਧਰ ਸਾਹਿਬ ਦੀ ਕਿਰਪਾ ਸੀ।
ਇੱਕ ਲੋੜ ਪੁੱਤਰ ਕੀ ਉਸੇ ਰਹਾਈ,
ਬਸ ਘਰ ਵਿਚ ਪੁੱਤਰ ਨਹੀਂ ਸੀ, ਹੋਰ ਸਭ ਕੁਝ ਸੀ। ਅੰਨ ਧਨ ਦੀ ਕਮੀ ਨਹੀਂ ਸੀ, ਕੰਮ ਕਾਰ ਚੰਗਾ ਸੀ, ਜ਼ਮੀਨ ਜਦਾਦ ਦਾ ਮਾਲਕ ਸੀ। ਬਸ ਜੇ ਕਮੀ ਸੀ ਤੇ ਪੁੱਤਰ ਦੀ ਕਮੀ ਸੀ, ਘਰ ਚ ਸੰਤਾਨ ਨਹੀਂ ਸੀ ਉਸ ਸਿੰਘ ਦੇ।
ਅੰਨ ਧਨ ਉਸ ਬੜ ਨਫੋ ਆਇਓ,
ਤੇ ਦਸਵੰਧ ਕੱਢਣਾ ਨਹੀਂ ਸੀ ਭੁੱਲਦਾ ਉਹ ਸਿੰਘ। ਜਿੰਨਾ ਅੰਨ ਧਨ ਕਮਾਉਂਦਾ ਸੀ ਉਹਦੇ ਵਿਚ ਜਿੰਨਾ ਨਫਾ ਆਉਂਦਾ ਸੀ,
ਉਸ ਕੋ ਦਸੋਂਦ ਉਨ ਸਿੱਖ ਕਢਾਇਓ,
ਉਹਦੇ ਵਿਚੋਂ ਦਸਵਾਂ ਹਿੱਸਾ ਦਸਵੰਧ ਦਾ ਉਹ ਸਿੰਘ ਜ਼ਰੂਰ ਕੱਢਦਾ ਹੈ।
ਸਿੱਖ ਸਿੱਖਣੀ ਯੋ ਕਰੀ ਸਲਾਹ,
ਇੱਕ ਦਿਨ ਇਹਨੇ ਤੇ ਇਹਦੀ ਘਰਵਾਲੀ ਨੇ, ਹੁਣ ਘਰਵਾਲੀ ਗੰਗੂ ਸ਼ਾਹੀਆਂ ਦੀ ਧੀ ਸੀ, ਵਿਆਹੀ ਸਿੰਘ ਨੂੰ ਸੀ, ਇੱਕ ਦਿਨ ਇਹਨਾਂ ਨੇ ਆਪਸ ਵਿਚ ਸਲਾਹ ਕੀਤੀ ਦੋਵਾਂ ਮੀਆਂ ਬੀਬੀ ਨੇ।
ਦਸੋਂਦ ਚੜਾਏ ਘਰ ਸਿੱਖ ਨੂੰ ਬੁਲਾਏ,
ਕਹਿਣ ਲੱਗੀ ਕਿ ਆਪਾਂ ਘਰ ਵਿਚ ਸਿੱਖਾਂ ਨੂੰ ਸੱਦੀਏ, ਤੇ ਸਿੱਖਾਂ ਨੂੰ ਬੁਲਾ ਕੇ ਤੇ ਜਿਹੜੀ ਦਸਵੰਧ ਦੀ ਮਾਇਆ ਨਾਲੇ ਉਹਨਾਂ ਨੂੰ ਚੜਾਵਾ ਚੜਾ ਦਿਆਂਗੇ, ਨਾਲੇ ਉਹਨਾਂ ਨੂੰ ਪ੍ਰਸ਼ਾਦਾ ਚੁਕਾ ਕੇ ਉਹਨਾਂ ਕੋਲੋਂ ਅਰਦਾਸ ਬੇਨਤੀ ਕਰਾਵਾਂਗੇ।
ਪ੍ਰਸਾਦ ਚੁਕਾਏ ਅਰਦਾਸ ਕਰਾਈਏ,
ਲੰਗਰ ਚਕਾ ਕੇ ਜਥਾ ਸ਼ਕਤ ਤੇ ਮਾਇਆ ਦਸਵੰਧ ਦੀ ਉਹਨਾਂ ਸਿੰਘਾਂ ਨੂੰ ਦੇ ਕੇ ਜਥਾ ਸ਼ਕਤ ਵਸਤਰ ਆਦਿਕ ਭੇਟ ਕਰਕੇ ਉਹਨਾਂ ਸਿੱਖਾਂ ਕੋਲੋਂ ਸਿੰਘਾਂ ਕੋਲੋਂ ਅਰਦਾਸ ਕਰਾਵਾਂਗੇ।
ਹੋਈ ਔਲਾਦ ਇਮ ਬਚਨ ਕਰਾਈਏ,
ਸਿੰਘਾਂ ਕੋਲੋਂ ਅਰਦਾਸ ਕਰਾਵਾਂਗੇ ਕਿ ਸਾਡੇ ਘਰ ਔਲਾਦ ਹੋ ਜਾਏ। ਪੁੱਤਰ ਨਹੀਂ ਹੈ, ਸਾਡੇ ਘਰ ਔਲਾਦ ਨਹੀਂ ਹੈ, ਉਹ ਅਰਦਾਸ ਕਰਨਗੇ ਤੇ ਸਾਡੇ ਘਰ ਔਲਾਦ ਹੋ ਜਾਵੇ, ਇਹ ਅਰਦਾਸ ਉਹਨਾਂ ਸਿੰਘਾਂ ਕੋਲੋਂ ਕਰਾਵਾਂਗੇ।
ਇਮ ਬਚਨ ਗੋਬਿੰਦ ਸਿੰਘ ਕਰ ਗਏ,
ਕਿਉਂਕਿ ਦਸਵੇਂ ਪਾਤਸ਼ਾਹ ਜੀ ਵੀ ਇਹ ਬਚਨ ਕਰ ਗਏ ਨੇ ਕਲਗੀਧਰ ਜੀ।
ਜੋ ਚਾਹੇ ਪੰਚ ਸਿੱਖਣ ਤੇ ਲਏ,
ਜੇ ਕਿਸੇ ਦੇ ਮਨ ਚ ਕੋਈ ਕਾਮਨਾ ਤੇ ਪੰਜ ਸਿੰਘਾਂ ਕੋਲੋਂ ਅਰਦਾਸ ਕਰਾਓ ਤੇ ਉਹ ਕਾਮਨਾ ਪੂਰੀ ਹੋਵੇਗੀ। ਸਿੰਘ ਪੰਚਨ ਮੈਂ ਮੋਰੋ ਵਾਸਾ, ਇਹ ਕਲਗੀਧਰ ਜੀ ਬਚਨ ਕਰ ਗਏ ਨੇ ਕਿ ਪੰਜਾਂ ਸਿੰਘਾਂ ਚ ਮੇਰਾ ਵਾਸਾ ਹੈ, ਪੰਜ ਸਿੰਘ ਤਿਆਰ ਬਰ ਤਿਆਰ ਰਹਿਤ ਬਹਿਤ ਚ ਪੱਕੇ ਅਰਦਾਸਾਂ ਕਰਨ, ਤਾਂ ਜਿਹੜੀ ਕਾਮਨਾ ਦੀ ਅਰਦਾਸ ਕਰਦੇ ਹੈ ਉਹ ਕਾਮਨਾ ਸਿੱਖਾਂ ਦੀ ਪੂਰੀ ਹੋ ਜਾਂਦੀ ਹੈ।
ਸ਼ੁਭ ਦਿਨ ਪੁੱਛ ਕੇ ਲਿਓ ਠਹਿਰਾਏ,
ਕਹਿੰਦੇ ਆਪਾਂ ਕੋਈ ਦਿਨ ਮੁਕਰਰ ਕਰ ਲਈਏ, ਜਿਸ ਦਿਨ ਭਾਈ ਮੇਹਰ ਸਿੰਘ ਹੋਣੀ ਇੱਧਰ ਵਿਚਰਦੇ ਨੇ ਇਲਾਕੇ ਚ, ਸਿੰਘ ਕਹਿੰਦਾ ਵੀ ਭਾਈ ਮੇਹਰ ਸਿੰਘ ਜੀ ਦੇ ਨਾਲ ਤਿਆਰ ਬਰ ਤਿਆਰ ਸਿੰਘ ਨੇ, ਉਹਨਾਂ ਨੂੰ ਘਰੇ ਸੱਦਾਂਗੇ ਤੇ ਸੱਦ ਕੇ ਘਰ ਚ ਬੁਲਾ ਕੇ ਨਾਲੇ ਪ੍ਰਸ਼ਾਦਾ ਚੁਕਾ ਦਿਆਂਗੇ, ਦਸਵੰਧ ਦੀ ਮਾਇਆ ਉਹਨਾਂ ਨੂੰ ਭੇਟ ਕਰ ਦਿਆਂਗੇ, ਫਿਰ ਅਰਦਾਸਾਂ ਵੀ ਕਰਾਵਾਂਗੇ ਉਹਨਾਂ ਕੋਲੋਂ।
ਸਿੱਖਣ ਕੋ ਬੋਲ ਪਠਾਏ,
ਔਰ ਏਦਾਂ ਦਿਨ ਮੁਕਰਰ ਕਰਕੇ ਉਹਨਾਂ ਨੂੰ ਸੱਦਾ ਭੇਜ ਦਈਏ।
ਸਿੱਖਣ ਕੋ ਚੈ ਚਰਨ ਘਰ ਪਾਇਓ,
ਇਸ ਬਹਾਨੇ ਨਾਲ ਸਿੰਘਾਂ ਦੇ ਘਰ ਚ ਚਰਨ ਪੈ ਜਾਣਗੇ, ਨਾਲੇ ਪੁੰਨ ਨਾਲੇ ਫਲੀਆਂ। ਦਸਵੰਧ ਤਾਂ ਆਪਾਂ ਉਦਾਂ ਵੀ ਭੇਟਾ ਕਰਨਾ, ਬਹਾਨੇ ਨਾਲ ਸਿੰਘਾਂ ਦੇ ਘਰ ਚ ਚਰਨ ਪੈਣਗੇ, ਉਹ ਅਰਦਾਸਾਂ ਕਰਨਗੇ ਸਾਡਾ, ਤੇ ਸਾਡੀ ਅਰਦਾਸ ਪ੍ਰਵਾਨ ਹੋਵੇਗੀ, ਕਲਗੀਧਰ ਜੀ ਸਾਨੂੰ ਪੁੱਤਰ ਦੀ ਦਾਤ ਦੇਣਗੇ।
ਸਾਤ ਸ਼ਰੀਕੇ ਭੀ ਸਦ ਬੁਲਾਇਓ,
ਉਸ ਦਿਨ ਬਹਾਨੇ ਨਾਲ ਜੋੜ ਮੇਲਾ ਵੀ ਕਰ ਲਈਏ, ਰਿਸ਼ਤੇਦਾਰ ਸੰਬੰਧੀ ਵੀ ਸੱਦ ਲਈਏ। ਭਾਈ ਮੇਹਰ ਸਿੰਘ ਹੋਣੀ ਆਉਣਗੇ, ਉਹ ਆ ਕੇ ਕੁਝ ਸਮਾਂ ਬਾਣੀ ਵੀ ਪੜ ਲੈਣਗੇ, ਤੇ ਸਾਕ ਜਿੰਨੇ ਸ਼ਰੀਕੇ ਦੇ ਲੋਕ ਨੇ, ਰਿਸ਼ਤੇਦਾਰ ਨੇ, ਸੰਬੰਧੀ ਨੇ, ਵੀ ਇੱਕ ਏਦਾਂ ਪਰਿਵਾਰਕ ਸਮਾਗਮ ਕਰ ਲਵਾਂਗੇ, ਨਾਲੇ ਭਾਈ ਮੇਹਰ ਸਿੰਘ ਹੋਣੀ ਆ ਕੇ ਹਾਜ਼ਰੀ ਭਰ ਜਾਣਗੇ, ਨਾਲੇ ਜੋੜ ਮੇਲਾ ਵੀ ਹੋ ਜਾਏਗਾ।
ਦੋਹਰਾ ਸਮੋ ਸਾਲ ਐਸੋ ਪਇਓ, ਹੋਏ ਸਸੁਰੇ ਪਏ ਤਿਆਰ,
ਕਹਿੰਦੇ ਸਮਾਂ ਆ ਗਿਆ। ਇਹਨਾਂ ਨੇ ਦਿਨ ਮੁਕਰਰ ਕੀਤਾ, ਭਾਈ ਮੇਹਰ ਸਿੰਘ ਹੋਣਾ ਨੂੰ ਸੁਨੇਹਾ ਭੇਜਿਆ ਵੀ ਫਲਾਣੇ ਦਿਨ ਆਪ ਜੀ ਨੇ ਆਉਣਾ ਸਾਡੇ ਘਰ ਤੇ ਆ ਕੇ ਪ੍ਰਸ਼ਾਦਾ ਛਕਣਾ, ਨਾਲੇ ਸਾਡੀ ਅਰਦਾਸ ਬੇਨਤੀ ਕਰਨੀ ਹੈ। जोड़ मेला भी रखिया, घर विच संगत हो जाएगी, रिश्तेदार संबंधी भी आने, उधर अपने सहुरे टब्बर नूं भी सुनेहा भेज दिता भी तुसी भी आना। घरवाली इहदी कहण लगी भी फिर साडे परिवार नूं भी सद्दो, जे तुसी अपने परिवार दे जी सदणे आ ते मेरे परिवार दे जी भी बुलाओ। अपने सहुरे टब्बर नूं भी इन्हां ने सुनेहा भेजिया भी तुसी भी आ जायो।
रस्ती मैं उन गुर मिलियो खड़क सिंह गंगियार।
हुण जदों इस सिंह दा सहुरा परिवार आउण लगा ना, ਉਹ ਤਾਂ ਆ ਰਹੇ ਸਨ ਵੀ ਆਪਣੀ ਧੀ ਦੇ ਘਰ, ਜਵਾਈ ਦੇ ਘਰ। ਰਸਤੇ ਵਿਚ ਗੰਗੂ ਸ਼ਾਹੀਆਂ ਦਾ ਜਿਹੜਾ ਗੁਰੂ ਸੀ ਨਾ ਖੜਗ ਸਿੰਘ, ਉਹਨਾਂ ਨੂੰ ਮਿਲ ਗਿਆ। ਉਹ ਵੀ ਗੰਗੂ ਸ਼ਾਹੀ ਸੀ, ਇਹਦੇ ਜਿਹੜੇ ਸਹੁਰਾ ਟੱਬਰ ਸੀ ਉਹ ਖੜਗ ਸਿੰਘ ਉਹਨਾਂ ਨੂੰ ਰਸਤੇ ਚ ਮਿਲ ਗਿਆ ਤੇ ਉਹ ਕਹਿਣ ਲੱਗੇ ਵੀ ਬਾਬਾ ਜੀ ਅਸੀਂ ਆਪਣੀ ਧੀ ਰਾਣੀ ਦੇ ਘਰ ਚੱਲੇ ਹਾਂ, ਉਹਨਾਂ ਨੇ ਘਰ ਕੋਈ ਸਮਾਗਮ ਰੱਖਿਆ ਤੇ ਚਲੋ ਸਬੱਬੀ ਤੁਹਾਡਾ ਮੇਲਾ ਹੋ ਗਿਆ ਤੇ ਤੁਸੀਂ ਵੀ ਸਾਡੇ ਨਾਲ ਚੱਲੋ। ਹੁਣ ਉਹਨੂੰ ਇਹ ਨਹੀਂ ਸੀ ਪਤਾ ਵੀ ਭਾਈ ਮੇਹਰ ਸਿੰਘ ਦਾ ਤੇ ਖੜਗ ਸਿੰਘ ਦਾ ਇਹਨਾਂ ਗੰਗੂ ਸ਼ਾਹੀਆਂ ਦਾ ਆਪਸੀ ਵਿਰੋਧ ਚੱਲ ਰਿਹਾ। ਉਹ ਕਹਿਣ ਲੱਗੇ ਵੀ ਤੁਸੀਂ ਵੀ ਸਾਡੇ ਨਾਲ ਚੱਲੋ।
ਚੋ ਪਈ ਸੋ ਉਹਨੋ ਲਿਓ ਉੱਤੇ ਮੋੜਾਏ।
ਉਹ ਕਿਤੇ ਹੋਰ ਚੱਲਿਆ ਸੀ ਮਲੇਸ਼, ਉਹਨੂੰ ਉੱਥੋਂ ਹੀ ਉਹਨਾਂ ਨੇ ਮੋੜ ਲਿਆ। ਕਹਿੰਦੇ ਜੀ ਤੁਸੀਂ ਸਾਡੇ ਨਾਲ ਚੱਲੋ, ਦੋ ਪ੍ਰਸ਼ਾਦੇ ਛੱਕ ਕੇ ਤੁਸੀਂ ਉੱਥੋਂ ਚਲੇ ਜਾਇਓ।
ਸਿੱਖ ਕਰਨ ਉਨ ਲਿਓ ਠਹਿਰਾਏ।
ਹੁਣ ਉਹਨਾਂ ਨੇ ਇਹ ਠਾਣ ਲਈ ਸਹੁਰਾ ਪਰਿਵਾਰ ਵੀ ਤੇ ਉਹ ਖੜਗ ਸਿੰਘ, ਕਹਿਣ ਲੱਗੇ ਜੀ ਆਪਾਂ ਉੱਥੇ ਚੱਲਾਂਗੇ ਤੇ ਜਿਹੜਾ ਸਾਡਾ ਜਵਾਈ ਭਾਈ ਆ ਉਹ ਗੁੰਮਰਾਹ ਹੋਇਆ ਹੋਇਆ, ਉਹ ਆ ਖਾਲਸੇ ਦੇ ਨਾਲ ਰਲਿਆ ਹੋਇਆ ਤੇ ਖੰਡੇ ਦੀ ਪੌਲ ਉਹਨੇ ਛਕੀ ਹੋਈ ਹੈ। ਤੇ ਖੜਗ ਸਿੰਘ ਨੂੰ ਕਹਿੰਦੇ ਬਾਬਾ ਜੀ ਤੁਸੀਂ ਉਹਨਾਂ ਨੂੰ ਆਪਣਾ ਚੇਲਾ ਬਣਾਇਓ, ਅਸੀਂ ਸਾਰੇ ਜਾਵਾਂਗੇ, ਅਸੀਂ ਸਹੁਰਾ ਪਰਿਵਾਰ ਆ, ਉਹਦਾ ਸਾਡਾ ਕਹਿਣਾ ਥੋੜੀ ਮੋੜੇਗਾ, ਉਹਦੇ ਤੇ ਆਪਾਂ ਜ਼ੋਰ ਪਾ ਕੇ ਤੇ ਕਿਸੇ ਤਰੀਕੇ ਉਹਨੂੰ ਗੰਗੂ ਸ਼ਾਹੀਆ ਬਣਾਉਣਾ।
ਆਗੇ ਹੁਤੋ ਮੀਰ ਸਿੰਘ ਆਇਓ।
ਅੱਗੇ ਤਿਆਰ ਬਰ ਤਿਆਰ ਨਿਹੰਗ ਸਿੰਘ ਸੀ ਭਾਈ ਮੇਹਰ ਸਿੰਘ, ਉਹਦੇ ਤੋਂ ਪਹਿਲਾਂ ਹੀ ਪਹੁੰਚਿਆ ਹੋਇਆ, ਸ਼ਸਤਰ ਗਾਤਰੇ ਤਲਵਾਰ ਪਾਈ ਹੋਈ, ਨੀਲੇ ਰੰਗ ਦੇ ਬਾਣੇ ਪਾਏ। ਭਾਈ ਮੇਹਰ ਸਿੰਘ ਨਾਲ ਅੱਠ ਦਸ ਸਿੰਘ ਹੋਰ ਵੀ ਬੈਠੇ ਹੋਏ। ਜਦੋਂ ਖੜਗ ਸਿੰਘ ਅੰਦਰ ਵੜਿਆ ਪਹਿਲਾਂ ਵੇਖਦਿਆਂ ਉਹਦੀ ਮਾਂ ਮਰ ਗਈ ਵੀ ਇਹ ਕਿੱਥੇ ਆਏ ਹੋਏ ਨੇ, ਵੀ ਮੈਂ ਤਾਂ ਇੱਥੇ ਇਸ ਨੂੰ ਚੇਲਾ ਬਣਾਉਣ ਆਇਆ ਸੀ। ਪਤਾ ਲੱਗਾ ਨਾ ਵੀ ਚੰਗਾ ਸ਼ਾਹੂਕਾਰ ਹੈ, ਮਾਇਆਧਾਰੀ ਹੈ, ਤੇ ਮਾਇਆਧਾਰੀ ਚੇਲੇ ਕਿੱਥੇ ਲੱਭਦੇ ਹੋਏ ਜੋ ਕੱਚਿਆਂ ਪਿੱਲਿਆਂ ਨੂੰ, ਉਹ ਤਾਂ ਲੱਭਦੇ ਫਿਰਦੇ ਆ। ਤੇ ਉਹ ਆਇਆ ਤਾਂ ਚੇਲਾ ਬਣਾਉਣ ਸੀ, ਅੱਗੇ ਜਦੋਂ ਮੇਹਰ ਸਿੰਘ ਨੂੰ ਬੈਠਿਆਂ ਵੇਖਿਆ ਤੇ ਵੇਖ ਕੇ ਇੱਕ ਵਾਰੀ ਤਾਂ ਸੋਚਣ ਲੱਗ ਪਿਆ ਵੀ ਇਹ ਤਾਂ ਕੋਈ ਬਲਾ ਆਈ ਬੈਠੀ ਹੈ।
ਦਸ ਕੋ ਸਿੰਘਨ ਸਿਓ ਸ਼ਸਤਰ ਸਜਾਇਓ।
ਮੇਹਰ ਸਿੰਘ ਸ਼ਸਤਰਧਾਰੀ ਸੀ, ਨਾਲ ਜਿਹੜੇ ਦਸ ਸਿੰਘ ਸਨ ਉਹ ਵੀ ਸ਼ਸਤਰਧਾਰੀ ਹਨ।
ਪਯੋ ਤਿਆਰ ਜਬ ਉਸੇ ਪ੍ਰਸਾਦ।
ਇਹਨੇ ਨੂੰ ਪ੍ਰਸ਼ਾਦਾ ਜਦੋਂ ਤਿਆਰ ਹੋ ਗਿਆ, ਭਾਈ ਮੇਹਰ ਸਿੰਘ ਜੀ ਬਾਣੀ ਪੜ੍ਹ ਰਿਹਾ ਆਪਣੇ ਆਨੰਦ ਚ, ਉਹਨਾਂ ਨੇ ਨੀ ਪਰਵਾਹ ਕੀਤੀ ਕੌਣ ਆਇਆ ਕੌਣ ਨਹੀਂ ਆਇਆ। ਏਦਾਂ ਦੇ ਕਈ ਫਿਰਦੇ ਗੰਗੂ ਸ਼ਾਹੀਆਂ ਵਰਗੇ, ਖੜਗ ਸਿੰਘ ਵਰਗੇ, ਉਹ ਬੇਪਰਵਾਹ ਦੀ ਮੌਜ ਵਿਚ ਬਾਣੀ ਦੇ ਰੰਗ ਚ ਰੰਗਿਆ ਹੋਇਆ ਸਿੰਘ, ਉਹ ਆਪਣੇ ਆਨੰਦ ਚ ਬਾਣੀ ਪੜ੍ਹੀ ਜਾਂਦੇ ਨੇ। ਇਹਨੇ ਨੂੰ ਜਿਹੜੇ ਪਰਿਵਾਰ ਦੇ ਘਰ ਬੈਠੇ ਸੀ ਉਹਨੇ ਲੰਗਰ ਪ੍ਰਸ਼ਾਦਾ ਤਿਆਰ ਕਰਾ ਕੇ ਬੇਨਤੀ ਕੀਤੀ ਜੀ ਲੰਗਰ ਤਿਆਰ ਹੋ ਗਿਆ।
ਆਨ ਮਚਾਇਓ ਖੜਗ ਸਿੰਘ ਬਾਦ।
ਇਹਨੇ ਨੂੰ ਖੜਗ ਸਿੰਘ ਪਹੁੰਚ ਗਿਆ, ਪ੍ਰਸ਼ਾਦਾ ਅਜੇ ਕੀ ਵਰਤਣਾ ਸੀ, ਉਹਨੇ ਆ ਕੇ ਉੱਥੇ ਝਗੜਾ ਪਾ ਲਿਆ, ਲੜਾਈ ਪਾ ਲਈ।
ਕਹਿਓ ਉਹਨੇ ਚਰਨ ਪਾਹੁਲ ਲੀਵੇ।
ਉਹਨੂੰ ਵੀ ਜਦੋਂ ਕਿਹਾ ਨਾ ਵੀ ਆਓ, ਖੜਗ ਸਿੰਘ ਨੂੰ ਵੀ ਉਹਨਾਂ ਆਖਿਆ ਵੀ ਚਲੋ ਮੇਰੇ ਸਹੁਰੇ ਟੱਬਰ ਦਾ ਗੁਰੂ ਆ ਗਿਆ ਤਾਂ ਹੁਣ ਘਰੋਂ ਥੋੜੀ ਕੱਢਣਾ। ਆਖਿਆ ਜੀ ਮਹਾਰਾਜ ਤੁਸੀਂ ਵੀ ਲੰਗਰ ਛਕੋ। ਉਹ ਅੱਗੋਂ ਆਖੇ ਵੀ ਮੈਂ ਤੇਰਾ ਲੰਗਰ ਤਾਂ ਛਕਣਾ ਹੈ ਜੇ ਤੂੰ ਮੇਰੇ ਚਰਨਾਂ ਦੀ ਪੌਲ ਛਕੇ, ਮੇਰਾ ਚੇਲਾ ਬਣੇ, ਮੈਂ ਨੀ ਏਦਾਂ ਤੇਰੇ ਘਰ ਦੀ ਰੋਟੀ ਖਾਣੀ।
ਹੋ ਹਮ ਸਿੱਖ ਤਬ ਪ੍ਰਸਾਦ ਜੀਵੇ।
ਜੇ ਤੂੰ ਮੇਰਾ ਸਿੱਖ ਬਣੇਗਾ, ਮੇਰਾ ਚੇਲਾ ਬਣੇਗਾ, ਤਾਂ ਮੈਂ ਤੇਰਾ ਪ੍ਰਸ਼ਾਦ ਛਕਾਂਗਾ।
ਉਤੋ ਜ਼ੋਰ ਵੱਡ ਸਹੁਰੇ ਵਾਰੀ।
ਹੁਣ ਸਹੁਰੇ ਟੱਬਰ ਦਾ ਜ਼ੋਰ ਜ਼ਿਆਦਾ ਸੀ ਇਹਦੇ ਘਰ ਤੇ ਪਰਿਵਾਰ ਦੇ ਉੱਤੇ।
ਬੋਲ ਉੱਠੀ ਤਿਸ ਤਿਮਹੀ ਨਾਰੀ।
ਉਹਦੀ ਜਿਹੜੀ ਸਿੰਘ ਦੀ ਘਰ ਵਾਲੀ ਸੀ ਉਹ ਵੀ ਕੋਲੋਂ ਝੱਟ ਬੋਲ ਪਈ, ਕਹਿੰਦੀ ਹਾਂ ਤੇ ਸਾਡੇ ਗੁਰੂ ਜੀ ਨੇ ਜੀ ਇਹ ਖੜਗ ਸਿੰਘ ਗੰਗੂ ਸ਼ਾਹੀਆਂ ਦੇ, ਤੇ ਪਤੀ ਦੇਵ ਜੀ ਤੁਸੀਂ ਇਹਦੀ ਗੱਲ ਬੰਨੋ ਵੀ ਮੈਂ ਆਪਣਾ ਗੁਰੂ ਘਰੋਂ ਰੁੱਸ ਕੇ ਨਹੀਂ ਜਾਣ ਦੇਣਾ, ਵੀ ਜੋ ਪ੍ਰਸ਼ਾਦਾ ਛਕੇ ਬਿਨਾਂ ਨਹੀਂ ਜਾਣ ਦੇਣਾ, ਤੁਸੀਂ ਚਰਨ ਪੌਲੇ ਦੀ ਛਕ ਲਓ ਕੀ ਹੋ ਜਾਂਦਾ। ਉਹ ਵੀ ਕੋਲੋ ਬੋਲ ਪਈ ਆਪਣੇ ਪੇਕੇ ਪਰਿਵਾਰ ਦੀ ਗੱਲ ਚ ਹਾਮੀ ਭਰਨ ਲੱਗੀ।
ਸਿੱਖ ਕਹੇ ਹਮ ਆਦ ਪਾਹੁਲ ਖੰਡੇ।
ਹੁਣ ਉਹ ਸਿੰਘ ਕਹਿਣ ਲੱਗਾ ਵੀ ਭਾਗਵਾਨੇ ਤੈਨੂੰ ਪਤਾ ਹੈ ਵੀ ਮੈਂ ਖੰਡੇ ਦੀ ਪੌਲ ਪਹਿਲਾਂ ਹੀ ਛਕੀ ਹੋਈ ਹੈ। ਸਹੁਰੇ ਵੀ ਉਹਨੂੰ ਵੀ ਕਿਹਾ ਵੀ ਤੁਹਾਨੂੰ ਕਿਹੜਾ ਨਹੀਂ ਪਤਾ, ਤੁਸੀਂ ਵੀ ਜਾਣਦੇ ਹੋ ਇਸ ਗੱਲ ਨੂੰ ਕਿ ਮੈਂ ਤਾਂ ਖੰਡੇ ਦੀ ਪੌਲ ਪਹਿਲਾਂ ਹੀ ਛਕੀ ਹੋਈ ਹੈ।
ਕਿਵੇਂ ਮੋੜੇ ਹਮ ਸਤਿਗੁਰ ਚੰਡੇ।
ਜੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਖੰਡੇ ਦੀ ਪੌਲ ਛਕਾ ਕੇ ਚੰਡਿਆ ਹੋਇਆ ਹੈ, ਅਸੀਂ ਵੀ ਆਪਣੇ ਗੁਰੂ ਦੇ ਚੰਡੇ ਹੋਏ ਹਾਂ ਤੇ ਆਪਣੇ ਗੁਰੂ ਦੇ ਦਰੋਂ ਅਸੀਂ ਕਿਵੇਂ ਮੁੜ ਕੇ ਕੱਚੇ ਪਿੱਲੇ ਦੇ ਚੇਲੇ ਬਣੀਏ। ਉਹ ਸਿੰਘ ਨੇ ਅੱਗੋਂ ਜਵਾਬ ਦੇ ਦਿੱਤਾ, ਕਹਿੰਦਾ ਮੈਂ ਨੀ ਇਹਦਾ ਚੇਲਾ ਬਣਦਾ, ਮੈਂ ਨੀ ਇਹਦੀ ਚਰਨ ਪੌਲ ਇਹਦੇ ਖਰਾਬੜਿਆਂ ਦਾ ਪਾਣੀ ਪੀਣਾ।
ਤ੍ਰਿਆ ਕਹੇ ਹਮੋ ਲਿਆਏ ਪੇਕੇ।
ਹੁਣ ਇਹਦੀ ਘਰਵਾਲੀ ਦੇ ਅੱਗੋਂ ਕਲੇਸ਼ ਪਾ ਲਿਆ, ਕਹਿੰਦੀ ਮੇਰੇ ਪੇਕੇ ਲੈ ਕੇ ਆਏ ਨੇ, ਮੇਰਾ ਪੇਕਾ ਪਰਿਵਾਰ ਆਇਆ, ਆ ਮੇਰੇ ਭਰਾ ਆਏ ਨੇ, ਆ ਮੇਰਾ ਬਾਬੂ ਆਇਆ, ਆ ਮੇਰਾ ਫਲਾਣਾ, ਤੇ ਉਹ ਲੈ ਕੇ ਆਏ ਨੇ ਸਾਡੇ ਗੰਗੂ ਸ਼ਾਹੀਆਂ ਦੇ ਗੁਰੂ ਖੜਗ ਸਿੰਘ ਨੂੰ।
ਹਮ ਚਾਹੀਏ ਉਨ ਅੱਗੇ ਮੱਥਾ ਟੇਕੇ।
ਸਾਨੂੰ ਚਾਹੀਦਾ ਇਹਨਾਂ ਅੱਗੇ ਮੱਥਾ ਟੇਕਣਾ, ਇਹਨਾਂ ਅੱਗੇ ਬਹਿਸਬਾਜ਼ੀ ਨਹੀਂ ਕਰਨੀ।
ਨਹੀਂ ਤਾਂ ਮੈਂ ਮਰ ਇਹਾਂ ਰਹੂੰਗੋ।
ਫਿਰ ਬੋਲੀ, ਕਹਿੰਦੀ ਮੰਨ ਲੈ ਇਹਨਾਂ ਦੀ ਗੱਲ, ਜਿਵੇਂ ਕਹਿੰਦੇ ਨੀ ਤਾਂ ਮੈਂ ਲੱਗਣ ਲੱਗੀਆਂ ਤੇਰੇ ਸਿਰੇ, ਵੀ ਮੈਂ ਇੱਥੇ ਸੜ ਕੇ ਤੇ ਤੇਰੇ ਸਿਰੇ ਲੱਗ ਜਾਣਾ। ਕਹਿ ਜਾਂਦੀ ਆ ਸਾਰੀ ਪੰਚਾਇਤ ਨੂੰ, ਲੋਕਾਂ ਨੂੰ ਵੀ, ਮੈਂ ਆਪਣੇ ਪਤੀ ਨੂੰ ਦੁਖੀ ਹੋ ਕੇ ਮਰਨ ਲੱਗੀ ਆ, ਤੇ ਫਿਰ ਹਿਸਾਬ ਲਾ ਲੈ ਤੇਰਾ ਕੀ ਬਣਨਾ। ਕਲੇਸ਼ਣ ਸੀ ਮਹਾਰਾਜ ਜੀ ਦੇ ਬਚਨ ਨੇ ਨਾ, ਪਾਣੀ ਕੇ ਮੰਗਤ ਪਾਥਰ ਮਾਰਤ ਨਾਰ ਨਹੀਂ ਘਰ ਨਾ ਹਰੇ ਆਈ। ਓਦਾਂ ਦੀ ਸੀ ਵੀ ਪਾਣੀ ਮੰਗੇ ਪਤੀ ਤੇ ਅੱਗੋਂ ਆਖੇ ਹੱਥ ਟੁੱਟੇ ਨੇ, ਆਪ ਭਰ ਕੇ ਪੀ ਲਾ ਵੀ ਮੇਰਾ ਤਾਂ ਨਾਟਕ ਲੱਗਾ ਮੈਂ ਵੇਖਣਾ। ਪਾਣੀ ਕੇ ਮੰਗਤ ਪਾਥਰ ਮਾਰਤ ਨਾਰ ਨਹੀਂ ਘਰ ਨਾਹਰ, ਕਹਿੰਦੇ ਨਾਰ ਨਹੀਂ ਨਾਹਰ ਹੋ ਗਈ। ਉਹ ਕਹਿਣ ਲੱਗੀ, ਉਹਨੇ ਕਿਹਾ ਵੀ ਮੈਂ ਤੈਨੂੰ ਨੀ ਰੋਕਦਾ, ਤੂੰ ਗੰਗੂ ਸ਼ਾਹੀ ਹੈ, ਤੂੰ ਉਹਨੂੰ ਜਾ ਕੇ ਤੂੰ ਮੱਥਾ ਟੇਕਨੀ ਜੋ ਮਰਜ਼ੀ ਕਰਨੀ, ਮੈਨੂੰ ਤਾਂ ਨਾ ਰੋਕ, ਮੈਂ ਕਲਗੀਧਰ ਪਾਤਸ਼ਾਹ ਦੀ ਪੌਲ ਛਕੀ ਆ, ਮੈਂ ਨੀ ਇਹਦੇ ਪੈਰਾਂ ਦਾ ਪਾਣੀ ਪੀਣਾ। ਉਹ ਕਹਿਣ ਲੱਗੀ ਵੀ ਜੇ ਨਹੀਂ ਪੀਣਾ ਮੇਰੇ ਪੇਕਿਆਂ ਦੀ ਘਰੋਂ ਬੇਇੱਜ਼ਤੀ ਕਰਕੇ ਉਠਾਏਗਾ, ਮੇਰੇ ਪਿਓ ਦੀ ਪੱਗ ਲਾਹ ਕੇ ਟੁਰੇਗਾ ਇੱਥੋਂ, ਮੈਂ ਤਾਂ ਇੱਥੇ ਸੜ ਕੇ ਮਰ ਜਾਣਾ, ਤੇਰੇ ਸਿਰੇ ਲੱਗ ਜਾਣਾ।
ਕੀਤਾ ਕਰਾਇਆ ਸਭ ਬਿਥਾਰ ਸੋ ਦਿਓਂਗੋ।
ਆ ਜਿਹੜਾ ਤੇਰਾ ਇੱਥੇ ਕੀਤਾ ਕਰਾਇਆ ਨਾ, ਰੋਟੀਆਂ ਪਕਾਈਆਂ, ਆ ਕੀਤਾ ਪ੍ਰੋਗਰਾਮ, ਇੱਥੇ ਹੀ ਧਰੇ ਦਾ ਧਰਿਆ ਰਹਿ ਜਾਣਾ।
ਤ੍ਰਿਆ ਆਈ ਤ੍ਰਿਆ ਕੇ ਹੱਠ।
ਉਹ ਤ੍ਰਿਆ ਨੇ, ਇਸਤਰੀ ਨੇ ਆਪਣਾ ਪੂਰਾ ਹੱਠ ਕਰ ਲਿਆ ਅੱਗੋਂ।
ਪਈ ਸਿੱਖ ਕੋ ਔਖੀ ਸੱਟ।
ਹੁਣ ਸਿੱਖ ਵਾਸਤੇ ਔਖਾ ਹੋ ਗਿਆ ਵੀ ਕਰਾਂ ਕਿ ਘਰ ਉੱਜੜਦਾ, ਪਰਿਵਾਰ ਉੱਜੜਦਾ। ਇਕਦਮ ਉਹ ਸਿੱਖ ਦੇ ਮਨ ਚ ਬੜੀ ਡਾਢੀ ਚਿੰਤਾ ਆ ਗਈ,
ਜਿਵੇਂ ਸਰਪ ਚਕੁੰਦਰ ਫਰੇ।
ਏਦਾਂ ਗੱਲ ਬਣ ਗਈ ਜਿਵੇਂ ਸੱਪ ਜਿਹੜਾ ਨਾ ਚਕਚੁੰਦਰ ਫੜ ਲਵੇ, ਚਕਚੁੰਦਰ ਨੂੰ ਉਹ ਮੂੰਹ ਵਿਚ ਖਾ ਲਵੇ ਪਾ ਲਵੇ।
ਛੱਡੇ ਲੱਜੈ ਉਹ ਖਾਏ ਅੰਧ ਮਰੇ।
ਜੇ ਛੱਡੇ ਤੇ ਅੰਨਾ ਹੁੰਦਾ ਖਾਵੇ ਤੇ ਉਹਨੂੰ ਕੋੜ ਪੈਂਦਾ। ਉਹ ਗੱਲ ਹੋ ਗਈ ਸਿੱਖ ਨਾਲ ਵੀ ਹੁਣ ਕਰਾਂ ਕੀ, ਘਰਵਾਲੀ ਦੀ ਮੰਨਦਾ ਤੇ ਗੁਰੂ ਵੱਲੋਂ ਜਾਣਾ, ਤੇ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ੇ ਅੰਮ੍ਰਿਤ ਦੇ ਉੱਤੇ ਪੱਕਾ ਰਹਿਣਾ ਤੇ ਇਧਰੋਂ ਘਰ ਉੱਜੜਦਾ, ਹੁਣ ਕਰਾਂ ਤਾਂ ਕਰਾਂ ਕੀ। ਉਹ ਸਿੱਖ ਵਾਸਤੇ ਸੰਜਮੀ ਸਿੱਖ ਸੀ, ਇਕਦਮ ਉਹਦੇ ਲਈ ਵੱਡੀ ਸਮੱਸਿਆ ਬਣ ਗਈ।
ਸਸੁਰਾ ਪੀ ਉਸ ਇਮਹੀ ਕਹੇ।
ਉਹਦਾ ਜਿਹੜਾ ਸਸੁਰਾ ਯਾਨੀ ਕਿ ਸਹੁਰਾ, ਉਹ ਵੀ ਕੋਲੋ ਇਹੀ ਕਹੇ, ਕਹਿੰਦਾ ਠੀਕ ਆ ਏਦਾਂ ਹੀ ਕਰਨਾ ਪਏਗਾ ਤੈਨੂੰ।
ਲੈ ਚਰਨ ਪਾਉਲ ਤੋਂ ਹਮ ਇਤਰੇ।
ਇਹ ਸਾਡੇ ਬਾਬਾ ਜੀ ਨੇ, ਇਹਦੀ ਚਰਨ ਪਾਉਲ ਲਏਗਾ ਤੇ ਮੈਂ ਤਾਂ ਤੇਰੇ ਘਰ ਬਹਿਣਾ, ਨਹੀਂ ਤਾਂ ਅਸੀਂ ਚੱਲੇ ਹਾਂ ਉੱਠ ਕੇ। ਦੱਸ ਹੁਣ ਤੂੰ ਸਾਡੀ ਰੱਖਣੀ ਹੈ ਕਿ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਿਹੜੀ ਖੰਡੇ ਦੀ ਪੌਲ ਛਕੀ ਆ ਉਹ ਰੱਖਣੀ ਹੈ। ਜੇ ਰਿਸ਼ਤੇਦਾਰੀ ਬਚਾਉਣੀ ਹੈ ਤੇ ਫਿਰ ਸਾਡਾ ਜਿਹੜਾ ਇਹ ਬਾਬਾ ਆਇਆ ਇਹਦੇ ਪੈਰ ਧੋ ਕੇ ਚਰਨ ਪੌਲ ਤੈਨੂੰ ਲੈਣੀ ਪੈਣੀ ਹੈ।
ਭਾਈ ਸਿੱਖ ਕੋ ਔਖੀ ਗੱਲ।
ਹੁਣ ਸਿੱਖ ਵਾਸਤੇ ਔਖੀ ਗੱਲ, ਭਾਈ ਮੇਹਰ ਸਿੰਘ ਜੀ ਪਹਿਲਾਂ ਇੱਕ ਪਾਸੇ ਬੈਠੇ, ਉਹ ਬਾਣੀ ਪੜੀ ਜਾਂਦੇ ਆ, ਵੇਖੀ ਜਾਂਦੇ ਆ ਵੀ ਇਹ ਕਰਤੂਤਾਂ ਕੀ ਪੇ ਕਰਦੇ ਆ। ਉਹ ਹਲੇ ਸ਼ਾਂਤ ਬੈਠੇ ਆ ਭਾਈ ਮੇਹਰ ਸਿੰਘ ਜੀ ਤੇ ਉਹਨਾਂ ਦੇ ਨਾਲ 8-10 ਸਿੰਘ ਬੈਠੇ ਸੀ। ਉਹ ਵੇਖ ਰਹੇ ਨੇ ਵੀ ਹਾਲੇ ਪਰਿਵਾਰਕ ਮਸਲਾ ਚੱਲਦਾ, ਹਾਲੇ ਠਹਿਰ ਕੇ ਗੱਲ ਕਰਦੇ ਆ, ਪਹਿਲਾਂ ਇਹਨਾਂ ਨੂੰ ਕਰ ਲੈਣ ਦਿਓ। ਹਾਂਜੀ,
ਕਰੀ ਭਲੀ ਥੀ ਭਾਈ ਬਿਲਾਲ।
ਸਿੰਘ ਸੋਚ ਰਿਹਾ ਮਨ ਚ ਮਨ ਬੜੀ ਚਿੰਤਾ, ਉਹ ਹੁਣ ਜ਼ਮੀਨ ਵੱਲ ਵੇਖੀ ਜਾਵੇ ਵੀ ਮੈਂ ਤਾਂ ਭਲੇ ਦਾ ਕੰਮ ਕੀਤਾ ਸੀ ਵੀ ਸਿੰਘ ਆਉਣਗੇ ਘਰ ਚ ਪ੍ਰਸ਼ਾਦਾ ਛਕਾਵਾਂਗੇ, ਅਰਦਾਸ ਬੇਨਤੀ ਕਰਾਵਾਂਗੇ ਤੇ ਸਾਡੀ ਵੇਲ ਵਧੇਗੀ, ਪਰ ਇਹ ਤਾਂ ਕੁਝ ਹੋਰ ਹੀ ਹੋ ਗਿਆ, ਇੱਥੇ ਤਾਂ ਮਸਲਾ ਹੀ ਹੋਰ ਉਲਟ ਹੋ ਗਿਆ।
ਤਬ ਖਾਲਸੇ ਕੋ ਗੁੱਸਾ ਆਇਆ,
ਜਦੋਂ ਸਿੰਘ ਨਾਲ ਧੱਕਾ ਕਰਨ ਲੱਗ ਪਏ ਨਾ ਸਾਰੇ ਪਰਿਵਾਰ ਦੇ ਜੀ ਵੀ, ਉਹਦੇ ਸਹੁਰੇ ਟੱਬਰ ਦੇ ਵੀ ਬਾਂਹ ਫੜ ਫੜ ਕੇ, ਨਹੀਂ ਸਾਡੀ ਮਨ, ਸਾਲੇ ਉੱਠ ਕੇ ਆਖਣ ਸਾਡੀ ਮਨ, ਘਰ ਵਾਲੀ ਕਹਿ ਮੇਰੀ ਮਨ। ਹੁਣ ਸਿੰਘ ਵਿਚਾਰਾ ਵੇਖੀ ਜਾਏ ਵੀ ਕੀ ਕਰਾਂ। ਫਿਰ ਭਾਈ ਮੇਹਰ ਸਿੰਘ ਹੋਣਾ ਨੂੰ ਤੇ ਨਾਲ ਦੇ ਸਿੰਘਾਂ ਨੂੰ ਵੀ ਬੀਰਸ ਆ ਗਿਆ ਵੀ ਜਬਰੀ ਆਪਣਾ ਧਰਮ ਕਿਸੇ ਤੇ ਥੋਪਣਾ, ਜਬਰੀ ਇਹ ਜ਼ੁਲਮ ਹੁੰਦਾ। ਔਰੰਗਜ਼ੇਬ ਭਾਵੇਂ ਸੋਚਦਾ ਸੀ ਵੀ ਮੈਂ ਆਪਣੇ ਧਰਮ ਦਾ ਪ੍ਰਚਾਰ ਕਰ ਰਿਹਾ, ਉਹ ਪ੍ਰਚਾਰ ਨਹੀਂ ਸੀ, ਜ਼ੁਲਮ ਸੀ, ਜਬਰੀ ਥੋਪ ਰਿਹਾ ਸੀ। ਭਾਈ ਮੇਹਰ ਸਿੰਘ ਹੋਣੀ ਤੇ ਜਿੰਨੇ ਸਿੰਘ ਨਾਲ ਸਨ ਫਿਰ ਉਹ ਵੀ ਗੁੱਸੇ ਵਿੱਚ ਆ ਗਏ, ਬੀਰਸ ਵਿੱਚ ਆ ਗਏ ਵੀ ਸਾਡੇ ਭਰਾ ਹੈ ਸਿੰਘ ਅੰਮ੍ਰਿਤਧਾਰੀ, ਉਹਦੇ ਨਾਲ ਇਹ ਧੱਕਾ ਕਰਦੇ ਨੇ।
ਬਾਂਧ ਕਮਰ ਸਾਜ ਲੜਨ ਬਣਾਇਆ,
ਗੱਲ ਕੀ ਸਿੰਘ ਉੱਠ ਕੇ ਕਮਰ ਕੱਸਾ ਕਰਕੇ ਖਲੋ ਗਏ ਤੇ ਖਲੋ ਕੇ ਤਿਆਰ ਬਰ ਤਿਆਰ ਹੋ ਕੇ ਲੜਨ ਦਾ ਉਹਨਾਂ ਨੇ ਪੂਰਾ ਵੀ ਹੁਣ ਗੱਲ ਸਿਰੋਂ ਨਿਕਲ ਗਈ ਹੈ ਵੀ ਬੋਲਬਾਣੀ ਨਾਲ ਚਰਚਾ ਨਾਲ ਤਾਂ ਇਹਨਾਂ ਨੇ ਮੰਨਣਾ ਨਹੀਂ ਵੀ ਹੁਣ ਤਾਂ ਤਲਵਾਰ ਨਾਲ ਹੀ ਫੈਸਲਾ ਕਰਨਾ ਪੈਣਾ।
ਜੋ ਜੀਵੇ ਸੋ ਸਿੱਖ ਕਰਾਵੇ,
ਕਹਿਣ ਲੱਗੇ ਉਹ ਖੜਗ ਸਿਆ, ਮੇਹਰ ਸਿੰਘ ਬੋਲੇ ਉਹ ਗੰਗੂ ਸ਼ਾਹੀਆ ਸੁਣ, ਗਾਤਰੇ ਸ਼੍ਰੀ ਸਾਹਿਬ ਮੈਂ ਪਾਈ ਆ, ਤਿਆਰ ਬਰ ਤਿਆਰ ਆ, ਤੇਰੇ ਕੋਲ ਨਹੀਂ ਤਾਂ ਮੰਗਾ ਲੈ, ਆਪਾਂ ਦੋ ਦੋ ਹੱਥ ਕਰ ਲਈਏ ਆਮੋ ਸਾਹਮਣੇ, ਜਿਹੜਾ ਜਿਉਂਦਾ ਬਚੇਗਾ ਇਹਨੂੰ ਸਿੱਖ ਬਣਾ ਲਏਗਾ, ਜੇ ਅਸੀਂ ਜਿਉਂਦੇ ਰਹਿ ਗਏ ਤੇ ਫਿਰ ਤਾਂ ਉਹ ਹੈ ਹੀ ਆ ਸਿੰਘ, ਜੇ ਤੂੰ ਸਾਨੂੰ ਮਾਰ ਦਿੱਤਾ ਤੇ ਫਿਰ ਤੂੰ ਇਹਨੂੰ ਆਪਣਾ ਚੇਲਾ ਬਣਾ ਲਈ, ਆਹ ਫੈਸਲਾ ਹੁਣ ਆਪਾਂ ਲੜ ਕੇ ਕਰੀਏ, ਇੱਦਾਂ ਗੱਲ ਨਹੀਂ ਬਣਨੀ।
ਜੋ ਮਰੇ ਕਿਆ ਪਾਹੁਲ ਦਿਵਾਵੇ,
ਤੇ ਜਿਹੜਾ ਮਾਰੀ ਗਿਆ ਫਿਰ ਉਹ ਪਾਹੁਲ ਕਿਵੇਂ ਪਿਆਏਗਾ, ਇਹ ਵੀ ਯਾਦ ਰੱਖੀ, ਕਿਉਂਕਿ ਇਹ ਫੈਸਲਾ ਖਾਲਸਾ ਕਰਕੇ ਕਹਿ ਰਿਹਾ, ਇਹ ਹਵਾ ਦੀਆਂ ਗੱਲਾਂ ਨਹੀਂ ਵੀ ਜਿਹੜੀਆਂ ਹਵਾ ਚ ਉੱਡ ਜਾਣੀਆਂ, ਇਹ ਯਾਦ ਰੱਖੀ ਜੇ ਮਾਰੀ ਗਿਆ ਤੇ ਫਿਰ ਪਾਹੁਲ ਕਿਵੇਂ ਪਿਆਵੇਗਾ।
ਹਮਰਾ ਤੁਮਰਾ ਇਹੀ ਕਰਾਰ,
ਸਾਡਾ ਤੇਰਾ ਇਹੀ ਕਰਾਰ ਹੈ, ਲਿਖਣਾ ਤੇ ਲਿਖ ਲੈ, ਨਹੀਂ ਲਿਖਣਾ ਤੇ ਮਰਦਾਂ ਦੀ ਜ਼ੁਬਾਨ ਹੈ ਕਿ ਜਿਹੜਾ ਜਿਉਂਦਾ ਰਹੇਗਾ ਉਹ ਚੇਲਾ ਬਣਾ ਲੇਗਾ ਇਹਨੂੰ ਆਪਣਾ। ਹਾਂਜੀ,
ਹਮ ਆਏ ਤੁਮ ਕਰੋ ਸੰਭਾਰ,
ਅਸੀਂ ਆਏ ਆ ਤਿਆਰ ਬਰ ਤਿਆਰ ਹੋ ਕੇ, ਤੂੰ ਆਪਣਾ ਆਪ ਸੰਭਾਲ, ਜੇ ਲੜਨ ਨੂੰ ਤਿਆਰ ਹੈ ਤਾਂ ਆ ਜਾ, ਫਿਰ ਦੋ ਹੱਥ ਕਰ ਲੈ।
ਦੋਹਰਾ ਇਤੀ ਸੁਨ ਸਸੁਰੇ ਨਠੇ, ਲਿਓ ਖੜਕੈ ਸਿੰਘ ਚੜਾਏ।
ਇੰਨੀ ਸੁਣ ਕੇ ਜਿਹੜਾ ਉਹ ਸਹੁਰਾ ਟੱਬਰ ਸੀ ਨਾ ਸਿੰਘ ਦਾ, ਉਹ ਤਾਂ ਪਹਿਲਾਂ ਦੌੜ ਕੇ ਗੁਰੂ ਉਹਨਾਂ ਦਾ ਉੱਥੇ ਹੀ ਬੈਠਾ ਰਹਿ ਗਿਆ, ਖੜਗ ਸਿੰਘ ਵੀ ਇਹ ਸ਼ਸਤਰਧਾਰੀ ਨੇ, ਨਿਹੰਗ ਸਿੰਘ ਨੇ ਬਾਣੇ ਚ, ਉਹ ਇਕਦਮ ਦੌੜ ਗਏ ਪਹਿਲਾਂ ਪਿੱਛੇ ਤੇ ਖੜਗ ਸਿੰਘ ਨੂੰ ਕਹਿੰਦੇ ਚੱਲ ਚੱਲ ਛੇਤੀ ਚੱਲ, ਤੂੰ ਵੀ ਇੱਕ ਦੋ ਜਿਹੜੇ ਪਿੱਛੇ ਰਹਿ ਗਏ ਉਹ ਕਹਿੰਦੇ ਚਲੋ ਚਲੋ ਮਹਾਰਾਜ, ਜਿਉਂਦੇ ਰਹਾਂਗੇ ਤੇ ਹੋਰ ਚੇਲੇ ਬਣਾ ਲਾਂਗੇ, ਜੇ ਮਰ ਗਏ ਤੇ ਕਾਹਦੇ ਚੇਲੇ, ਚਲੋ ਚਲੋ ਕਿਤੇ ਖਰਾਬੜੇ ਤੁਹਾਡੇ ਇੱਥੇ ਹੀ ਨਾ ਪਏ ਰਹਿ ਜਾਣ ਤੇ ਚਰਨ ਪੌਲ ਛਕਾਉਣੋਂ ਵੀ ਜਾਓ।
ਜਾਏ ਮੇਰ ਸਿੰਘ ਅੱਗੇ ਖੜਿਓ, ਨੈ ਲੜੇ ਬਿਨਾ ਨੱਠ ਜਾਏ।
ਜਾਣ ਲੱਗਿਆ ਤਾਂ ਭਾਈ ਮੇਹਰ ਸਿੰਘ ਮਾਰ ਕੇ ਛਾ ਲੱਗੇ ਆ ਗਏ, ਕਹਿੰਦੇ ਏਦਾਂ ਨੀ ਵੀ ਜਾਣ ਦੇਣਾ, ਹੁਣ ਏਦਾਂ ਥੋੜੀ ਹੁਣ ਭੱਜ ਕੇ ਜਾਓਗੇ, ਤੁਸੀਂ ਦੂਸਰੇ ਪਿੰਡ ਜਾ ਕੇ ਫੇਰ ਆਖੋਗੇ ਅਸੀਂ ਖਾਲਸੇ ਨੂੰ ਹਰਾ ਕੇ ਆ ਗਏ ਹਾਂ, ਅੱਗੇ ਵੀ ਏਦਾਂ ਹੀ ਕਰਦੇ ਸੀ, ਕਹਿੰਦੇ ਰੋਜ ਰੋਜ ਦਾ ਆਪਾਂ ਟੈਂਟਾ ਹੀ ਮੁਕਾ ਦੇਣਾ, ਆ ਨੀ ਵੀ ਤੁਸੀਂ ਹੁਣ ਇੱਥੋਂ ਭੱਜ ਜਾਓ, ਦੂਜੇ ਪਿੰਡ ਫਿਰ ਸਾਨੂੰ ਜਾ ਕੇ ਟੱਕਰ ਜੋ, ਉੱਥੇ ਫਿਰ ਰੌਲਾ ਪਾਓ, ਅਸੀਂ ਖਾਲਸੇ ਨੂੰ ਹਰਾ ਦਿੱਤਾ, ਏਦਾਂ ਨਹੀਂ, ਹੁਣ ਫੈਸਲਾ ਕਰਕੇ ਹੀ ਜਾਓ।
ਜੋ ਭਾਈ ਫੜ ਸ਼ਮਸ਼ੀਰ ਸਿੰਘ ਗਏ ਖਲੋਏ,
ਬਾਕੀ ਸਿੰਘ ਵੀ ਤਲਵਾਰਾਂ ਫੜ ਕੇ ਖਲੋ ਗਏ।
ਖੜਗ ਸਿੰਘ ਮੁੜ ਵੜਿਓ ਤੋਏ,
ਖੜਗ ਸਿੰਘ ਫਿਰ ਵਾਪਸ ਮੁੜ ਕੇ ਆਉਣਾ ਹੀ ਪਿਆ, ਪਤਾ ਵੀ ਜੇ ਗਿਆ ਤੇ ਹੁਣ ਅੱਗੋਂ ਫਿਰ ਇਹਨਾਂ ਨੇ ਝਟਕਣਾ, ਉਹ ਮੁੜ ਕੇ ਵਾਪਸ ਆਇਆ।
ਸਿੰਘ ਇੱਕੀ ਇੱਕੀ ਕੇ ਬਿਨ ਹੋਏ,
ਇਹਨਾਂ ਨੇ ਆਖਿਆ ਵੀ ਬਸ ਹੁਣ ਇੱਕੀ ਇੱਕੀ ਕਰ ਦੇਣੀਆਂ, ਵੀ ਨਿਤਾਰਾ ਰੋਜ ਰੋਜ ਦੀ ਜਿਹੜੀ ਹੈ ਲੜਾਈ ਹੈ ਮੁਕਾ ਦੇਣੀ ਹੈ।
ਰਹੀ ਕੈਸੇ ਲੜ ਜੀਵਤ ਦੋਏ,
ਹੁਣ ਸੋਚਦੇ ਆ ਵੀ ਲੜ ਕੇ ਕਿਵੇਂ ਜਿਉਂਦੇ ਰਹਿਣਗੇ।
ਸੋਹਰਿਆਂ ਦੇ ਕਹਿ ਮੁੱਕ ਪਏ ਪੀਲੇ,
ਉਧਰ ਜਿਹੜਾ ਉਹ ਸਿੱਖ ਸੀ ਉਹ ਸੋਚੀ ਜਾਏ ਵੀ ਉਧਰ ਸਿੰਘ ਵੀ ਲੜ ਪਏ, ਵੀ ਲੜ ਪਏ ਜਿਹਦੇ ਘਰ ਆਏ ਸੀ ਵੀ ਮੇਰੇ ਤੇ ਵੀ ਪਾਪ ਹੈ, ਵੀ ਮੈਂ ਘਰ ਸੱਦ ਕੇ ਬੰਦੇ ਮਰਵਾਵਾਂ, ਜੇ ਕੋਈ ਸਿੰਘ ਮਰ ਗਿਆ ਸ਼ਹੀਦ ਹੋ ਗਿਆ ਤਾਂ ਮੇਰੇ ਤੇ ਕਲੰਕ ਤਾਂ ਮੇਰੇ ਤੇ ਪੈਣਾ ਨਾ। ਤੇ ਉਧਰ ਵੇਖਿਆ ਵੀ ਉਹਨਾਂ ਦੇ ਸਹੁਰਿਆਂ ਵੱਲ ਪਹਿਲਾਂ ਆਪਣਿਆਂ ਵੱਲ ਮੂੰਹ ਮਾਰ ਕੇ ਵੇਖਿਆ, ਸਿੰਘ ਨੇ ਵੇਖਿਆ ਸਾਰਿਆਂ ਦੇ ਰੰਗ ਜਿਵੇਂ ਡੱਡੂ ਨਹੀਂ ਹੁੰਦਾ ਪੀਲੇ ਰੰਗ ਦਾ, ਏਦਾਂ ਪੀਲੇ ਪਏ ਹੋਏ, ਸਹਿਮੇ ਹੋਏ,
ਪਾਉਣ ਲੱਗੇ ਸੱਦ ਵਿੱਚ ਵਸੀਲੇ,
ਉਹਨੋ ਵਿੱਚ ਬੰਦੇ ਪਾ ਕੇ ਨਾ ਵੱਖੋ ਵੱਖਰੇ ਹੋ ਗਏ, ਗੱਲਬਾਤ ਪਾ ਕੇ ਵਿੱਚ ਹੁਣ ਵਕੀਲ ਪਾ ਕੇ ਵੀ ਫੈਸਲਾ ਕਰ ਲਈਏ ਕਿਸੇ ਤਰੀਕੇ। ਸਿੰਘ ਕਹਿੰਦੇ ਅਸੀਂ ਜਾਣ ਨਹੀਂ ਦੇਣਾ, ਹੁਣ ਤੁਸੀਂ ਫੈਸਲਾ ਅੱਜ ਹੀ ਕਰੋ, ਜਾਂ ਲੜੋ ਤੇ ਜਿਹੜਾ ਜਿੱਤੇਗਾ ਉਹ ਬਣਾ ਲਏਗਾ ਚੇਲਾ ਆਪਣਾ। ਹੁਣ ਥੋੜੇ ਜਿਹੇ ਪਾਸੇ ਜੀ ਕਰਕੇ ਇੱਧਰ ਭਾਈ ਮੇਹਰ ਸਿੰਘ ਹੋਣਾ ਨੂੰ ਕਿਸੇ ਵਿੱਚ ਸਿਆਣੇ ਬੰਦਿਆਂ ਨੇ ਬਿਠਾਇਆ, ਉੱਧਰ ਉਹਨਾਂ ਨੂੰ ਬਿਠਾਇਆ ਤੇ ਵਿੱਚ ਵਕੀਲ ਪਾ ਕੇ ਤੇ ਆਪੋ ਵਿੱਚ ਫੈਸਲਾ ਕਰਨ ਲੱਗੇ।
ਸਿੰਘ ਕਹੇ ਹਮ ਛੱਡ ਨੈ ਜਾਵੇ,
ਸਿੰਘ ਤਿਆਰ ਬਰ ਤਿਆਰ ਕਹਿੰਦੇ ਅਸੀਂ ਤਾਂ ਨਹੀਂ ਛੱਡ ਕੇ ਜਾਂਦੇ, ਅਸੀਂ ਜੇ ਗਏ ਤੇ ਇਹਨਾਂ ਨੇ ਪ੍ਰਚਾਰ ਕਰਨਾ ਵੀ ਸਿੰਘ ਨੱਠ ਗਏ ਨੇ। ਹਾਂਜੀ
ਹਮ ਦੇਖਤ ਕਿਤ ਮੰਜੀਆਂ ਲਾਵੇ,
ਅਸੀਂ ਵੇਖਦੇ ਹਾਂ ਕਿਵੇਂ ਬਹਿੰਦਾ ਮੰਜੀ ਲਾ ਕੇ ਖੜਗ ਸਿੰਘ। ਹੁਣ ਇਹਦੀਆਂ ਮੰਜੀ ਲਾਉਣ ਦੀਆਂ ਮੰਜੀ ਦੀਆਂ ਲੱਤਾਂ ਤਾਂ ਭੰਨਾਂਗੇ, ਨਾਲ ਇਹਦੀਆਂ ਵੀ ਭੰਨਾਂਗੇ, ਵੇਖਦੇ ਹਾਂ ਕਿਵੇਂ ਸਾਡੇ ਬਰਾਬਰ ਜਿੱਥੇ ਖਾਲਸੇ ਦਾ ਦਰਬਾਰ ਹੁੰਦਾ ਉੱਥੇ ਆਪਣੀ ਮੰਜੀ ਬਰਾਬਰ ਲਾ ਕੇ ਬਹਿੰਦਾ ਹੈ।
ਦੋਹਰਾ ਤਬੇ ਵਕੀਲ ਨੇ ਆ ਕਹਿਓ ਤੁਮ ਇਹਾਂ ਸ਼ਾਂਤ ਵਰਤਾਓ,
ਵਿੱਚ ਵਕੀਲ ਬਣ ਗਏ। ਵਕੀਲ ਦਾ ਮਤਲਬ ਜਿਹੜੇ ਦੋਹਾਂ ਪਾਸਿਓਂ ਫੈਸਲਾ ਕਰਾਉਣ ਵਾਲੇ, ਉਹ ਕਹਿੰਦੇ ਖਾਲਸਾ ਜੀ ਤੁਸੀਂ ਸਿੰਘ ਦੇ ਘਰ ਆਏ ਹੋ, ਉਹਨੇ ਸ਼ਰਧਾ ਨਾਲ ਸੱਦਿਆ ਤੁਹਾਨੂੰ ਘਰ ਚ, ਤੇ ਇੱਥੇ ਆ ਕੇ ਖੂਨ ਖਰਾਬਾ ਹੋਵੇ ਉਹਦੇ ਵੀ ਸਹੁਰੇ ਪਰਿਵਾਰ ਦੇ ਜੀ ਨੇ ਵੀ ਚੰਗਾ ਨਹੀਂ ਲੱਗਦਾ, ਇੱਦਾਂ ਲੜਾਈ ਹੋਵੇਗੀ ਤੇ ਸ਼ਾਂਤੀ ਦੇ ਨਾਲ ਮਤੇ ਨਾਲ ਵਿਚਾਰ ਕਰੋ।
ਔਰ ਜਗਾ ਤੁਮ ਜਾਏ ਕੈ ਇੱਕ ਦੋ ਇੱਕ ਕਰਾਓ,
ਜੇ ਲੜਨਾ ਹੀ ਹੈ ਤੇ ਖੜਗ ਸਿੰਘ ਨੇ ਵੀ ਟੁਰ ਜਾਣਾ ਇੱਥੋਂ, ਤੁਸੀਂ ਵੀ ਚਲੇ ਜਾਣਾ ਤੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਤੁਸੀਂ ਜੇ ਲੜਨਾ ਤੇ ਖੂਬ ਲੜੋ, ਪਰ ਘੱਟੋ ਘੱਟ ਇਸ ਸਿੰਘ ਦੇ ਘਰ ਲੜਾਈ ਨਾ ਕਰੋ।
ਸਿੱਖ ਸਿੱਖਨ ਏਕਾ ਕੀਏ ਗੱਲ ਇਮਦਈ ਠਹਿਰਾਏ,
ਅਖੀਰ ਨੂੰ ਜਿਹੜਾ ਉਹ ਸਿੰਘ ਸੀ ਉਹਨੂੰ ਭਾਈ ਮੇਹਰ ਸਿੰਘ ਨੇ ਸੱਦਿਆ, ਕਹਿੰਦੇ ਹਾਂ ਸਿੰਘਾ ਤੂੰ ਦੱਸ ਵੀ ਤੇਰੇ ਘਰ ਆਏ ਆ, ਤੇਰੇ ਸੱਦੇ ਤੇ ਆਏ ਆ, ਤੂੰ ਗੱਲਬਾਤ ਕਰ। ਉਹਨੇ ਆਖਿਆ ਮਹਾਰਾਜ ਮੈਂ ਖਾਲਸੇ ਦਾ ਹਿੱਸਾ ਹਾਂ, ਖਾਲਸੇ ਦਾ ਦਾਸ ਹਾਂ, ਤਾ ਉਮਰ ਖਾਲਸੇ ਦਾ ਦਾਸ ਬਣ ਕੇ ਰਹਿਣਾ, ਕੁਝ ਹੋ ਜਾਏ। ਅਖੀਰ ਭਾਈ ਮੇਹਰ ਸਿੰਘ ਨੇ ਵੇਖਿਆ ਕਿ ਚਲੋ ਸ਼ਾਂਤੀ ਨਾਲ ਜੇ ਫੈਸਲਾ ਹੁੰਦਾ ਹੈ ਤਾਂ ਉਸ ਤਰੀਕੇ ਨਾਲ ਕਰ ਲਈਏ। ਸਿੰਘਾਂ ਨੇ ਫਿਰ ਏਕਾ ਕਰ ਲਿਆ,
ਜੋ ਇਨ ਕੋ ਪੁੱਤਰ ਦਏ ਸੋ ਇਨ ਸਿੱਖ ਕਰਾਏ।
ਭਾਈ ਮੇਹਰ ਸਿੰਘ ਨੇ ਉਹ ਵਕੀਲ ਜਿਹੜਾ ਵਿੱਚ ਵਿਚੋਲਾ ਸੀ ਉਹਨੂੰ ਕਿਹਾ, ਕਹਿੰਦੇ ਸੁਣ ਭਾਈ ਉਹਨਾਂ ਗੰਗੂ ਸ਼ਾਹੀਆਂ ਨੂੰ ਕਹਿ ਦੋ ਜਾ ਕੇ ਵੀ ਹੁਣ ਗੱਲ ਖਾਲਸੇ ਦੀ ਚੜ੍ਹਦੀ ਕਲਾ ਦੀ ਹੋ ਗਈ ਹੈ, ਗੁਰੂ ਪੰਥ ਦੀ ਬਾਤ ਹੋ ਗਈ ਹੈ, ਹੁਣ ਜਿਹੜਾ ਇਹਨੂੰ ਪੁੱਤਰ ਦੇ ਦੇਵੇ, ਇਹਦੇ ਘਰ ਪੁੱਤ ਨਹੀਂ ਸੰਤਾਨ ਨਹੀਂ ਨਾ ਹੈ ਤਾਂ ਹੀ ਸੱਦਿਆ ਇਹਨੇ ਘਰ ਚ, ਜਿਹੜਾ ਇਹਨੂੰ ਪੁੱਤਰ ਦੇ ਦੇਵੇ ਜੇ ਖਾਲਸੇ ਦੇ ਅਰਦਾਸੇ ਨਾਲ ਮਿਲ ਜਾਏ ਤੇ ਫਿਰ ਇਹ ਖਾਲਸੇ ਦਾ ਹੋ ਕੇ ਰਹੇਗਾ, ਤੇ ਜੇ ਖਾਲਸੇ ਦਾ ਅਰਦਾਸਾ ਨਾ ਪੂਰਾ ਹੋਇਆ ਗੰਗੂ ਸ਼ਾਹੀਆਂ ਦੇ ਅਰਦਾਸੇ ਨਾਲ ਮਿਲ ਜਾਏ ਪੁੱਤ ਤਾਂ ਫਿਰ ਅਸੀਂ ਛੱਡ ਕੇ ਚਲਾ ਜਾਵਾਂਗੇ, ਇਲਾਕਾ ਹੀ ਛੱਡ ਦਿਆਂਗੇ, ਇਹ ਫੈਸਲਾ ਕਰੋ ਹੁਣ।
ਚੋ ਪਈ ਗਗਈਆਂ ਨੇ ਇਮਈ ਮੰਨ ਲਈ,
ਗੰਗੂ ਸ਼ਾਹੀਆਂ ਨੇ ਗੱਲ ਮੰਨ ਲਈ, ਕਹਿੰਦੇ ਜੀ ਠੀਕ ਹੈ,
ਚਾਹੇ ਜਾਨ ਬਚਾਵਨ ਵਕਤ ਟਲਾ,
ਉਹ ਤਾਂ ਆਪਣੀ ਜਾਨ ਬਚਾਉਣਾ ਚਾਹੁੰਦੇ ਸੀ ਵੀ ਚਲੋ ਵਕਤ ਟਲ ਜਾਏ, ਵੀ ਜੇ ਆਹ ਗੱਲ ਨਾ ਮੰਨੀ ਤੇ ਦੂਜੀ ਉਹ ਪਹਿਲਾਂ ਹੀ ਕਰੀ ਬੈਠੇ ਨੇ ਵੀ ਪਹਿਲਾਂ ਲੜੋ ਜਿਹੜਾ ਜਿਉਂਦਾ ਰਹੇਗਾ ਚੇਲਾ ਬਣਾ ਲਓ, ਵੀ ਆਹ ਗੱਲ ਤਾਂ ਸੌਖੀ ਹੈ ਵੀ ਅਸੀਂ ਕਹਾਂਗੇ ਅਸੀਂ ਪੁੱਤ ਦੇ ਦਿਆਂਗੇ ਇਹਨੂੰ, ਤੇ ਜੇ ਅਸੀਂ ਦਿੱਤਾ ਤਾਂ ਚੇਲਾ ਅਸੀਂ ਬਣਾ ਲਾਂਗੇ, ਤੁਸੀਂ ਤੁਹਾਡੇ ਅਰਦਾਸੇ ਨਾਲ ਹੋ ਗਿਆ ਤਾਂ ਚੇਲਾ ਤੁਸੀਂ ਤਾਂ ਬਣਾ ਹੀ ਲੈਣਾ ਫਿਰ ਆਪਣਾ। ਇਹਨਾਂ ਨੇ ਹੁਣ ਔਖੇ ਮਾਰੇ, ਉਹ ਕਹਿੰਦੇ ਮਰਦਾ ਕੀ ਨਹੀਂ ਕਰਦਾ, ਇਹਨਾਂ ਗੰਗੂ ਸ਼ਾਹੀਆਂ ਨੇ ਗੱਲ ਮੰਨ ਲਈ, ਕਹਿੰਦੇ ਜੀ ਠੀਕ ਹੈ,
ਬਰਸ ਅੰਦਰ ਅਮ ਇਸ ਸੁੱਤ ਦਿਵਾਵੇਂ,
ਉਹ ਕਹਿਣ ਲੱਗੇ ਕਿ ਇੱਕ ਬਰਸ ਦੇ ਵਿੱਚ ਅਸੀਂ ਇਹਨੂੰ ਪੁੱਤਰ ਦਵਾਵਾਂਗੇ ਆਪਣੇ ਗੰਗੂ ਸ਼ਾਹ ਨੂੰ ਕਹਿ ਕੇ,
ਇਸੀ ਦਿਵਸ ਪਾਹੁਲ ਪਿਲਾਵੇ,
ਅੱਜ ਦਾ ਦਿਨ ਗਿਣ ਲੋ, ਅੱਜ ਤੋਂ ਇਹੀ ਦਿਨ ਆਉਂਦੇ ਸਾਲ ਨੂੰ ਅਸੀਂ ਆ ਕੇ ਇਹਨੂੰ ਆਪਣੀ ਚਰਨ ਪੌਲ ਬਣਾ ਪਵਾ ਕੇ ਆਪਣਾ ਚੇਲਾ ਬਣਾਵਾਂਗੇ, ਜੇ ਇੱਕ ਸਾਲ ਚ ਇਹਨੂੰ ਪੁੱਤਰ ਦਿਆਂਗੇ। ਗੰਗੂ ਸ਼ਾਹੀਆ ਜਿਹੜਾ ਖੜਗ ਸਿੰਘ ਸੀ ਉਹ ਬੋਲਿਆ
ਤਬ ਸਿੰਘਨ ਸੋ ਪੀ ਮੰਨ ਲਈ।
ਸਿੰਘਾਂ ਨੇ ਆਖਿਆ ਠੀਕ ਹੈ, ਅਸੀਂ ਮੰਨਦੇ ਹਾਂ ਤੁਹਾਡੇ ਇਸ ਫੈਸਲੇ ਨੂੰ।
ਉਹਨੇ ਤੇ ਲਿਖਾਏ ਸੋ ਲਈ,
ਕਹਿੰਦੇ ਲਿਖੋ, ਏਦਾਂ ਨੀ ਮੁੜ ਕੇ ਮੁੱਕਰ ਜਾਓਗੇ, ਪਿੰਡਾਂ ਚ ਜਾ ਕੇ ਲੋਕਾਂ ਨੂੰ ਕਹਿੰਦੇ ਫਿਰੋਗੇ, ਲਿਖਤ ਹੋਵੇਗੀ, ਅਸੀਂ ਵਿਖਾਵਾਂਗੇ ਤੁਹਾਡੀ ਵੀ ਤੁਹਾਡੀ ਕਰਤੂਤ ਕੀ ਹੈ। ਉਹਨਾਂ ਕੋਲੋਂ ਲਿਖਤ ਕਰਾਈ ਭਾਈ ਸਾਹਿਬ ਭਾਈ ਮੇਹਰ ਸਿੰਘ ਜੀ ਨੇ।
ਬਹੁਤ ਸਿੰਘ ਨੇਮ ਬਚਨੀ ਉਚਾਰੇ,
ਫਿਰ ਲਾਗੇ ਜਿਹੜੇ ਸਿੰਘ ਸਨ ਉਹ ਕਹਿਣ ਲੱਗੇ,
ਸੁਣੋ ਬਚਨ ਗੁਰ ਸਿੱਖ ਪਿਆਰੇ।
ਕਹਿਣ ਲੱਗੇ ਉਹ ਸਿੱਖ ਨੂੰ, ਹੇ ਗੁਰੂ ਕੇ ਪਿਆਰੇ ਸਿੱਖ ਸੁਣ,
ਇਹਨੇ ਕਹਿਓ ਦਿਓ ਪੁੱਤਰ ਪੁਕਾਰੇ।
ਜੇ ਇਹਨਾਂ ਨੇ ਕਿਹਾ ਕਿ ਅਸੀਂ ਤੈਨੂੰ ਪੁੱਤਰ ਦਿਆਂਗੇ ਇੱਕ ਸਾਲ ਵਿੱਚ,
ਹਮ ਦੇਨੋ ਤੋ ਸੋ ਮਾਰੇ।
ਤੇ ਕਹਿੰਦੇ ਅਸੀਂ ਇਕਰਾਰ ਇਹਨਾਂ ਕੋਲ ਲਿਖਾ ਲਿਆ, ਇਹਨਾਂ ਦੇ ਕਹਿਣ ਤੇ ਜੇ ਤੈਨੂੰ ਪੁੱਤ ਮਿਲਦਾ ਵੀ ਤਾਂ ਸਾਡੇ ਵਾਸਤੇ ਮਰਿਆਂ ਬਰਾਬਰ ਹੀ ਸੀ, ਜੇ ਮਿਲ ਵੀ ਜਾਏ ਇਹਨਾਂ ਦੇ ਕਹਿਣ ਤੇ ਸਾਡੇ ਬਰਾਬਰ ਸਾਡੇ ਵਾਸਤੇ ਮਰਿਆਂ ਤੋਲੀ ਆਓ, ਕਿਉਂ ਮਰਿਆਂ ਤੋਲਿਆ, ਉਹਨਾਂ ਨੇ ਤੈਨੂੰ ਆਪਣਾ ਚੇਲਾ ਬਣਾ ਲੈਣਾ। ਹਾਂਜੀ,
ਪਰ ਸਿੱਖ ਕੇ ਹਿੱਤ ਸਿੱਖਣੀ ਕੋ ਅਹੇਤ,
ਤੇਰੀ ਜਿਹੜੀ ਸਿੱਖਣੀ ਆ ਉਹਦੀ ਕਰਤੂਤ ਕਰਕੇ ਅਸੀਂ ਤੇਰਾ ਮਾੜਾ ਨਹੀਂ ਕਰਨਾ, ਤੂੰ ਸਿੰਘ ਹੈ ਤੇਰਾ ਕੋਈ ਦੋਸ਼ ਨਹੀਂ ਹੈ, ਤੇਰੀ ਸਿੱਖਣੀ ਦੇ ਅਹੇਤ ਕਰਕੇ ਕਿਉਂਕਿ ਉਹਨੇ ਕਲੇਸ਼ ਸ਼ੁਰੂ ਕੀਤਾ, ਅਸੀਂ ਤੇਰਾ ਬੁਰਾ ਨਹੀਂ ਕਰਨਾ ਸਿੰਘਾ।
ਜੋ ਅੱਧੋ ਕੰਚਨ ਅੱਧੋ ਰੇਤ,
ਕਿਉਂਕਿ ਤੇਰੇ ਘਰ ਦੇ ਵਿੱਚ ਉਹ ਗੱਲ ਹੋਈ ਵੀ ਅੱਧੀ ਰੇਤ ਹੈ ਤੇ ਅੱਧਾ ਸੋਨਾ, ਅੱਧੀ ਰੇਤ ਘਰ ਵਾਲੀ ਤੇਰੀ ਜਿਹੜੀ ਹੈ ਉਹ ਲੜਾਈ ਕਰ ਰਹੀ ਕਲੇਸ਼ ਪਾਉਂਦੀ ਹੈ, ਤੂੰ ਸੋਨੇ ਵਾਂਗੂ ਸ਼ੁੱਧ ਹੈ।
ਦੋਹਰਾ ਪੰਜ ਸਿੰਘ ਨੇਮ ਮਿਲ ਕਯੋ ਧਰ ਗੁਰ ਚਰਨਨ ਧਿਆਨ।
ਪੰਜ ਸਿੰਘਾਂ ਨੇ ਫਿਰ ਉਸ ਵੇਲੇ ਅਰਦਾਸ ਕੀਤੀ, ਕਲਗੀਧਰ ਦੇ ਚਰਨਾਂ ਦਾ ਧਿਆਨ ਧਾਰਿਆ। ਦਸਵੇਂ ਪਾਤਸ਼ਾਹ ਸਾਹਿਬੇ ਕਮਾਲ ਪੰਥ ਵਾਲੀ ਚਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇ ਕੇ ਧਨੀ ਸਤਿਗੁਰਾਂ ਦੇ ਚਰਨਾਂ ਨੂੰ ਅਰਾਧਿਆ।
ਇਸ ਸੁੱਤ ਸਤ ਮਾਂ ਦੀ ਜੀਏ ਸਤਿਗੁਰ ਜਾਣੀ ਜਾਣ,
ਹੇ ਜਾਣੀ ਜਾਣ ਕਲਗੀਧਰ ਪਾਤਸ਼ਾਹ ਤੁਹਾਡੇ ਖਾਲਸੇ ਦੀ ਆਨ ਹੈ, ਇਹ ਤੁਹਾਡੇ ਪੰਥ ਦੀ ਪੈਜ ਦੀ ਬਾਤ ਹੈ, ਤੁਹਾਡਾ ਪੰਥ ਤੁਹਾਡਾ ਰੂਪ ਹੈ, ਤੁਸੀਂ ਇਸ ਪੰਥ ਚ ਵਸਦੇ ਹੋ, ਸਾਡੀ ਅਰਦਾਸ ਹੈ ਸਾਹਿਬ ਜੀ ਇਸ ਗੁਰੂ ਕੇ ਸਿੱਖ ਨੂੰ ਸੱਤ ਮਹੀਨਿਆਂ ਦੇ ਵਿੱਚ ਪੁੱਤਰ ਦੀ ਦਾਤ ਦਿਓ, ਸੱਤਵੇਂ ਮਹੀਨੇ ਵਿੱਚ ਇਹਦੇ ਘਰ ਪੁੱਤਰ ਹੋ ਜਾਏ, ਇਹ ਅਰਦਾਸ ਕੀਤੀ। ਮਹਾਰਾਜ ਜੇ ਤੁਸੀਂ ਜਾਣੀ ਜਾਣ ਹੋ, ਸੱਤ ਮਹੀਨਿਆਂ ਬਾਅਦ ਵੀ ਬੱਚੇ ਦਾ ਜਨਮ ਹੋ ਜਾਂਦਾ ਸੱਤਵੇਂ ਮਹੀਨੇ ਚ, ਸੱਤਵੇਂ ਮਹੀਨੇ ਚ ਇਸ ਸਿੱਖ ਦੇ ਘਰ ਵਿੱਚ ਪੁੱਤਰ ਦੀ ਦਾਤ ਆਪ ਜੀ ਬਖਸ਼ ਦਿਓ।
ਜੋ ਭਾਈ ਇਹੀ ਬਾਤ ਲਈ ਸਿੰਘ ਨੇ ਲਿਖਾਏ,
ਤੇ ਲਿਖਤ ਵੀ ਕਰਾ ਲਈ ਸਿੰਘਾਂ ਨੇ ਕਿ ਜੇ ਸੱਤਵੇਂ ਮਹੀਨੇ ਇਸ ਸਿੰਘ ਦੇ ਘਰ ਪੁੱਤ ਹੋਇਆ ਤਾਂ ਸਮਝ ਲਿਓ ਉਹ ਖਾਲਸੇ ਦਾ ਅਰਦਾਸਾ ਪੰਜ ਸਿੰਘਾਂ ਦਾ ਅਰਦਾਸਾ ਪ੍ਰਵਾਨ ਹੋਇਆ, ਤੇ ਜੇ ਸੱਤ ਮਹੀਨਿਆਂ ਤੋਂ ਟੱਪ ਕੇ ਨੌ ਮਹੀਨਿਆਂ ਬਾਅਦ ਇਹਦੇ ਘਰ ਚ ਸੰਤਾਨ ਹੋਈ ਜਿਵੇਂ ਤੁਸੀਂ ਕਹਿੰਦੇ ਹੋ ਸਾਲ ਵਿੱਚ, ਤਾਂ ਫਿਰ ਅਸੀਂ ਸਮਝਾਂਗੇ ਖਾਲਸੇ ਦਾ ਅਰਦਾਸਾ ਨਹੀਂ ਪੂਰਾ ਹੋਇਆ, ਗੰਗੂ ਸ਼ਾਹੀਆਂ ਦੀ ਅਰਦਾਸ ਪ੍ਰਵਾਨ ਹੋਈ ਹੈ। ਇਹ ਲਿਖਤ ਕਰਵਾ ਲਈ ਉਸ ਵੇਲੇ ਭਾਈ ਮੇਹਰ ਸਿੰਘ ਜੀ ਨੇ।
ਕਰੇ ਸਿੰਘ ਹਮ ਇਸੀ ਦਿਨ ਆਏ,
ਜੇ ਸੱਤ ਮਹੀਨਿਆਂ ਬਾਅਦ ਇਹਦੇ ਘਰ ਪੁੱਤ ਹੋ ਗਿਆ ਤੇ ਅੱਜ ਦਾ ਹੀ ਦਿਨ ਇੱਕ ਸਾਲ ਬਾਅਦ ਅਸੀਂ ਆਵਾਂਗੇ, ਜੇ ਸੱਤ ਮਹੀਨਿਆਂ ਤੋਂ ਉੱਤੇ ਸਮਾਂ ਲੱਗਾ ਪੁੱਤਰ ਹੋਇਆ, ਨੌ ਮਹੀਨਿਆਂ ਬਾਅਦ ਬੱਚਾ ਹੋਇਆ ਤੇ ਤੁਸੀਂ ਆ ਕੇ ਇਹਨੂੰ ਚੇਲਾ ਬਣਾ ਲਿਓ ਅੱਜ ਦੇ ਦਿਨ, ਤੇ ਜੇ ਸੱਤ ਮਹੀਨਿਆਂ ਬਾਅਦ ਪੁੱਤ ਹੋਇਆ ਤੇ ਫਿਰ ਅਸੀਂ ਆ ਕੇ ਅੱਜ ਦੇ ਦਿਨ ਹੀ ਇਹਦੀ ਘਰਵਾਲੀ ਨੂੰ ਵੀ ਨਾਲ ਗੁਰੂ ਪੰਥ ਵਿੱਚ ਸ਼ਾਮਲ ਕਰਾਂਗੇ।
ਦਸਵੰਧ ਰਿਓ ਸਿੱਖ ਪੁੱਤ ਹੋਏ,
ਸਿੰਘ ਦਸਵੰਧ ਦੇਣ ਲੱਗਾ ਮਾਇਆ। ਭਾਈ ਮੇਹਰ ਸਿੰਘ ਕਹਿੰਦੇ ਨਹੀਂ, ਅੱਜ ਇਹਦੇ ਤੇ ਸਾਡਾ ਹੱਕ ਨਹੀਂ, ਇਹ ਵੀ ਰੱਖ ਛੱਡ, ਹੁਣ ਤਾਂ ਇਹ ਸਾਲ ਬਾਅਦ ਅੱਜ ਦੇ ਦਿਨ ਹੀ ਜੇ ਸਤਿਗੁਰੂ ਜੀ ਸਾਨੂੰ ਭਰੋਸਾ ਵੀ ਸਾਡੇ ਗੁਰੂ ਨੇ ਸਾਡੀ ਅਰਦਾਸ ਮੰਨਣੀ ਹੈ, ਤੇ ਸਿੰਘਾ ਇਹ ਸਾਡੀ ਅਮਾਨਤ ਆਪਣੇ ਕੋਲ ਰੱਖੀ ਰੱਖ, ਇੱਕ ਸਾਲ ਬਾਅਦ ਤੇਰੇ ਕੋਲ ਆਵਾਂਗੇ ਔਰ ਇਹ ਦਸਵੰਧ ਵੀ ਲੈ ਕੇ ਜਾਵਾਂਗੇ, ਔਰ ਤੇਰੇ ਬੱਚੇ ਨੂੰ ਵੀ ਜਿਹੜਾ ਤੇਰੇ ਘਰ ਆਏਗਾ ਜਨਮ ਲੈ ਕੇ ਨਾ, ਕਹਿੰਦੇ ਉਹਨੂੰ ਵੀ ਪੌਲ ਛਕਾ ਕੇ ਜਾਵਾਂਗੇ।
ਜੋ ਜ ਜੋ ਜੀਵੇ ਤੋ ਆਏ ਲੈ ਸੋਏ।
ਜਿਹੜਾ ਜੀਵੇਗਾ ਉਦੋਂ ਤੱਕ, ਭਾਈ ਮੇਹਰ ਸਿੰਘ ਕਹਿੰਦੇ ਜੇ ਮੈਂ ਨਾ ਰਿਹਾ ਹੋਰ ਸਿੰਘ ਹੈਣ, ਸਰੀਰਾਂ ਦਾ ਕੀ ਪਤਾ, ਜਿਹੜਾ ਜੀਵੇਗਾ ਉਹ ਆ ਕੇ ਲੈ ਲਵੇਗਾ, ਕੀ ਪਤਾ ਖੜਗ ਸਿੰਘ ਵੀ ਨਾ ਬਚੇ ਸਾਹਮਣੇ, ਇਹ ਗੰਗੂ ਸ਼ਾਹੀਆਂ ਦਾ ਇਹਦਾ ਕੋਈ ਚੇਲਾ ਆ ਕੇ ਲੈ ਲਵੇਗਾ, ਜਿਹੜਾ ਜੀਵੇਗਾ ਆ ਕੇ ਲੈ ਲਵੇਗਾ।
ਦੋ ਵਲਨ ਕੇ ਲਿਖੇ ਕਰਾਰ,
ਦੋਵਾਂ ਪਾਸਿਆਂ ਦੇ ਕਰਾਰ ਲਿਖੇ ਗਏ, ਭਾਈ ਮੇਹਰ ਸਿੰਘ ਵੱਲੋਂ ਵੀ ਲਿਖਿਆ ਗਿਆ, ਉਧਰੋਂ ਜਿਹੜਾ ਗੰਗੂ ਸ਼ਾਹੀਆ ਸੀ ਖੜਗ ਸਿੰਘ ਉਹਦੇ ਵੱਲੋਂ ਵੀ ਲਿਖਿਆ ਗਿਆ।
ਪ੍ਰਸ਼ਾਦ ਛਕਾਏ ਦਏ ਬਾਹਰ ਨਿਕਾਰ,
ਉਹਨੇ ਬੇਨਤੀ ਕੀਤੀ, ਸਿੰਘ ਨੇ ਆਖਿਆ ਲੰਗਰ ਤਿਆਰ ਹੈ, ਹੁਣ ਅੰਨ ਦੀ ਬਿਦ ਵੀ ਕਿਉਂ ਕਰਨੀ ਹੈ, ਫੈਸਲਾ ਹੋ ਗਿਆ ਲੰਗਰ ਸਾਰਿਆਂ ਨੂੰ। ਉਧਰ ਗੰਗੂ ਸ਼ਾਹੀਆਂ ਨੂੰ ਇੱਕ ਪਾਸੇ ਬਿਠਾ ਦਿੱਤਾ ਵੱਖਰਾ, ਉਦਾਂ ਹੀ ਨਹੀਂ ਸੀ ਨੇੜੇ ਬਹਿੰਦੇ, ਪਹਿਲਾਂ ਹੀ ਡਰੇ ਹੋਏ ਸੀ ਨੇੜੇ ਬਹਿ ਕੇ ਕਿਸੇ ਕਿਤੇ ਨੂੰ ਮਾੜੀ ਮੋਟੀ ਬਾਂਹ ਵੀ ਲੱਗ ਗਈ ਤੇ ਤਾਂ ਵੀ ਕੰਮ ਔਖਾ ਹੋ ਜਾਣਾ। ਉਹ ਪਾਸੇ ਜੇ ਹੋ ਕੇ ਗੰਗੂ ਸ਼ਾਹੀ ਇੱਕ ਬੰਨੇ ਬਹਿ ਗਏ, ਸਿੰਘ ਇੱਧਰ ਇੱਕ ਪਾਸੇ ਬਹਿ ਕੇ ਪ੍ਰਸ਼ਾਦਾ ਛਕਿਆ ਤੇ ਛਕ ਕੇ ਚਲੇ ਗਏ।
ਸੱਤ ਮਹੀਨੇ ਬੀਤਤ ਜਬ ਪਏ,
ਸੱਤ ਮਹੀਨਿਆਂ ਦਾ ਉਸੇ ਦਿਨ ਤੋਂ ਦਿਨ ਦੀ ਗਿਣਤੀ ਕੀਤੀ ਗਈ, ਸੱਤ ਮਹੀਨਿਆਂ ਦਾ ਜਦੋਂ ਸਮਾਂ ਬੀਤਿਆ,
ਉਸੀ ਨਾਰ ਨੇ ਪੁੱਤਰ ਦਿਓ ਜਾਏ,
ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਪੰਥ ਦੀ ਜਿੱਤ ਕਰਨੀ ਸੀ, ਖਾਲਸੇ ਦੇ ਬਿਰਧ ਬਾਣੇ ਦੀ ਲਾਜ ਰੱਖਣੀ ਸੀ ਆਪਣੇ ਬਿਰਧ ਬਾਣੇ ਦੀ। ਕਹਿੰਦੇ ਸੱਤਵੇਂ ਮਹੀਨੇ ਉਸ ਔਰਤ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਖਾਲਸੇ ਦਾ ਅਰਦਾਸਾ ਸੀ ਨਾ ਮਹਾਰਾਜ, ਜੇ ਸਾਡਾ ਕਿਉਂਕਿ ਬਾਲਕ ਹੋਵੇ ਕੱਲ ਨੂੰ ਗੰਗੂ ਸ਼ਾਹੀਏ ਫਿਰ ਆ ਕੇ ਰੋਲਾ ਪਾਉਣ, ਵੀ ਸਾਡੀ ਅਰਦਾਸ ਮੰਨੀ ਗਈ ਹੈ। ਇਸ ਕਰਕੇ ਕਿਹਾ ਵੀ ਜੇ ਸੱਤਵੇਂ ਮਹੀਨੇ ਬਾਲਕ ਦਾ ਜਨਮ ਹੋਇਆ ਤੇ ਖਾਲਸੇ ਦੇ ਅਰਦਾਸੇ ਨਾਲ ਆਏਗਾ, ਜੇ ਉਸ ਤੋਂ ਵੱਧ ਸਮਾਂ ਨੌ ਮਹੀਨਿਆਂ ਦਾ ਸਾਲ ਦਾ ਇਹ ਕਹਿੰਦੇ ਹੈ ਤੇ ਫਿਰ ਇਹਨਾਂ ਦੀ ਅਰਦਾਸ। ਪਰ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਪੰਥ ਦੇ ਬੋਲ, ਕਿਉਂਕਿ ਪਾਤਸ਼ਾਹ ਨੇ ਕਿਹਾ ਸੀ ਸਿੰਘ ਪੰਚਨ ਮੈਂ ਮੋਰੋ ਵਾਸਾ, ਪੰਜਾਂ ਦੀ ਅਰਦਾਸ ਤਾਂ ਮੰਨਣੀ ਸੀ ਸਾਹਿਬ ਨੇ, ਫਿਰ ਪੰਜ ਉਹ ਵੀ ਭਾਈ ਮੇਹਰ ਸਿੰਘ ਵਰਗੇ ਸਿੰਘ, ਬਾਣੀ ਬਾਣੇ ਦੇ ਧਾਰਨੀ, ਗੁਰਬਾਣੀ ਦੇ ਰੰਗ ਚ ਰੰਗੇ, ਪਿੰਡ ਪਿੰਡ ਜਾ ਕੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਲੱਗੇ ਹੋਏ। ਕਹਿੰਦੇ ਅਰਦਾਸ ਪ੍ਰਵਾਨ ਹੋ ਗਈ, ਸੱਤਵੇਂ ਮਹੀਨੇ ਉਸ ਸਿੱਖ ਦੇ ਘਰ ਪੁੱਤਰ ਨੇ ਜਨਮ ਲਿਆ,
ਕੁੰਡਲੀਆ ਉਸੀ ਸਿੱਖ ਮਨ ਆਨੰਦ ਪਇਓ, ਟਮਕ ਦਿਓ ਬਜਵਾਏ।
ਕਹਿੰਦੇ ਜਿਹੜੇ ਸਿੰਘ ਦੇ ਘਰ ਸੱਤਵੇਂ ਮਹੀਨੇ ਬਾਲਕ ਹੋਇਆ ਉਹਨੂੰ ਪੁੱਤਰ ਜਨਮੇ ਦੀ ਓਨੀ ਖੁਸ਼ੀ ਨਹੀਂ ਹੋਈ ਜਿੰਨੀ ਖੁਸ਼ੀ ਹੋਈ ਵੀ ਖਾਲਸੇ ਪੰਥ ਦੀ ਅਰਦਾਸ ਪ੍ਰਵਾਨ ਹੋਈ ਹੈ, ਪੰਥ ਦੇ ਬੋਲ ਬਾਲੇ ਹੋਏ ਨੇ। ਇਹਨੂੰ ਕਹਿੰਦੇ ਖਾਲਸੇ ਦੇ ਬੋਲ ਬਾਲੇ, ਕਿ ਖਾਲਸਾ ਜੀ ਦੇ ਬੋਲ ਬਾਲੇ ਹੋਏ ਨੇ, ਪੰਥ ਦੀ ਚੜ੍ਹਦੀ ਕਲਾ ਹੋਈ ਹੈ, ਉਹਨੂੰ ਉਹਦੀ ਦੁੱਗਣੀ ਖੁਸ਼ੀ ਹੈ। ਕਹਿੰਦੇ ਉਹਨੇ ਟਮਕ ਵਜਾਏ, ਟਮਕ ਦਾ ਮਤਲਬ ਹੈ ਵੀ ਢੋਲ ਵਜਵਾਇਆ ਘਰ ਚ ਖੁਸ਼ੀ ਦੇ ਨਾਲ ਤੇ ਵਧਾਈਆਂ ਵੱਜੀਆਂ।
ਇੱਕ ਖੁਸ਼ੀ ਪੁੱਤਰ ਪਏ ਕੀ ਦੂਜੀ ਗੁਰ ਲਈ ਪੈਜ ਵਧਾਏ,
ਇੱਕ ਪੁੱਤਰ ਜਨਮਣ ਦੀ ਖੁਸ਼ੀ ਹੋਈ, ਦੂਜਾ ਘਰ ਦੇ ਵਿੱਚ ਮਹਾਰਾਜ ਜੀ ਦੀ ਅਰਦਾਸ ਬੇਨਤੀ ਕੀਤੀ, ਕਲਗੀ ਧਰ ਦੇ ਚਰਨਾਂ ਚ ਪ੍ਰਵਾਨ ਹੋਈ ਤੇ ਪੰਥ ਦੀ ਪੈਜ ਰੱਖੀ ਗਈ, ਉਹ ਸਿੰਘ ਦੀ ਵੀ ਲਾਜ ਰੱਖੀ ਗਈ। ਕਹਿੰਦੇ ਦੋਹਰੀਆਂ ਖੁਸ਼ੀਆਂ ਘਰ ਚ ਹੋਈਆਂ,
ਦੂਈ ਗੁਰ ਲਈ ਪੈਜ ਵਧਾਏ,
ਸਤਿਗੁਰੂ ਜੀ ਨੇ ਪੈਜ ਵਧਾ ਦਿੱਤੀ।
ਸਿੱਖਣ ਕੀ ਦਸ ਪਾਤਸ਼ਾਹੀ,
ਔਰ ਸਿੱਖਾਂ ਦੀਆਂ ਦਸ ਪਾਤਸ਼ਾਹੀਆਂ ਨੇ, ਕੋਈ ਗਿਆਰਵਾਂ ਵਿਅਕਤੀਗਤ ਗੁਰੂ ਨਹੀਂ ਹੈ, ਇਹ ਗੱਲ ਪ੍ਰਗਟ ਹੋ ਗਈ।
ਪੰਜ ਸਿੰਘਨ ਕੀ ਅਰਦਾਸ ਭਾਂਤ ਉਸ ਰਾਸ ਆਈ,
ਪੰਜਾਂ ਸਿੰਘਾਂ ਵੱਲੋਂ ਕੀਤੀ ਹੋਈ ਅਰਦਾਸ ਉਸ ਗੁਰਸਿੱਖ ਨੂੰ ਰਾਸ ਆਈ।
ਗੰਗੂ ਦਾਸੀਅਨ ਗੱਲ ਹਲਕੀ ਪਈ, ਉਹ ਖਾਲਸੇ ਆਈ ਬਹੁ ਖੁਸ਼ੀ।
ਕਹਿੰਦੇ ਜਿਹੜੇ ਗੰਗੂ ਦਾਸੀਏ ਸੀ ਉਹਨਾਂ ਦੀ ਗੱਲ ਹਲਕੀ ਹੋ ਗਈ, ਉਹ ਹੌਲੇ ਪੈ ਗਏ, ਲੋਕਾਂ ਚ ਪ੍ਰਚਲਿਤ ਹੋ ਗਈ ਬਾਤ, ਫੈਲ ਗਈ ਸਾਰੇ ਇਲਾਕੇ ਚ ਕਿ ਗੰਗੂ ਸ਼ਾਹੀਏ ਕੱਚੇ ਪਿੱਲੇ ਨੇ, ਇਹ ਪਖੰਡੀ ਨੇ, ਦੰਬੀ ਨੇ, ਤੇ ਖਾਲਸੇ ਦੀਆਂ ਵਧਾਈਆਂ ਵੱਜਣ ਲੱਗੀਆਂ, ਖਾਲਸੇ ਦੇ ਬੋਲ ਬਾਲੇ ਹੋਣ ਲੱਗੇ।
ਪਇਓ ਜੈ ਜੈ ਕਾਰ ਘੁਮਿਆਰ ਸਿੰਘ, ਲਿਓ ਦਸਵੰਦ ਆਏ ਉਨ ਦਿਨ ਉਸੀ।
ਤੇ ਭਾਈ ਮੇਹਰ ਸਿੰਘ ਜੀ ਨੇ ਆਪਣੇ ਕੀਤੇ ਕੌਲ ਮੁਤਾਬਕ ਸਾਲ ਬਾਅਦ ਉਸੇ ਦਿਨ ਆਏ, ਸਿੰਘ ਨੇ ਖੁਸ਼ੀ ਨਾਲ, ਜਿਹੜੀ ਉਹ ਘਰਵਾਲੀ ਸੀ ਹੁਣ ਉਹ ਵੀ ਭਾਵਨਾ ਨਾਲ ਪੰਥ ਦੀ ਸੇਵਾ ਕਰਨ ਲੱਗੀ ਸਿੰਘਾਂ ਦੀ। ਲੰਗਰ ਪ੍ਰਸ਼ਾਦਾ ਤਿਆਰ ਕੀਤਾ, ਇਸ ਵਾਰ ਉਹਨੇ ਆਪਣੇ ਪੇਕੇ ਨਹੀਂ ਸੱਦੇ, ਆਖਿਆ ਜਿੱਥੋਂ ਮੈਨੂੰ ਸਾਰੀਆਂ ਦਾਤਾਂ ਮਿਲੀਆਂ ਇਹ ਪੰਥ ਹੀ ਸਾਡੇ ਲਈ ਸਭ ਕੁਝ ਹੈ। ਲੰਗਰ ਪ੍ਰਸ਼ਾਦਾ ਤਿਆਰ ਹੋਇਆ, ਲੰਗਰ ਛਕਾਇਆ, ਦਸਵੰਧ ਦੀ ਮਾਇਆ ਜਿਹੜੀ ਪਿਛਲੇ ਸਾਲ ਦੀ ਸੀ ਉਹ ਵੀ ਇੱਕ ਸਾਲ ਦੀ ਹੋਰ ਜਿਹੜੀ ਅਗਲੀ ਜੁੜ ਗਈ ਉਹ ਵੀ ਸਾਰੀ ਇਕੱਤਰ ਕਰਕੇ ਇਸ ਸਿੱਖ ਨੇ ਭਾਈ ਮੇਹਰ ਸਿੰਘ ਤੇ ਸਮੁੱਚੇ ਸਿੰਘਾਂ ਦੇ ਅੱਗੇ ਭੇਟਾ ਕੀਤੀ।
ਦੋਹਰਾ ਲਾਗ ਦੁਆਬੇ ਦੇਸ਼ ਕੇ ਪਰਬਤ ਬੀਤ ਕਹਾਏ।
ਭਾਈ ਰਤਨ ਸਿੰਘ ਜੀ ਨੇ ਸਾਖੀ ਸੁਣੀ ਹੈ, ਕਹਿੰਦੇ ਜਿਹਨੇ ਸੁਣਾਈ ਉਹ ਹਲੇ ਜਿਉਂਦੇ ਨੇ, ਜਿਨ੍ਹਾਂ ਨੇ ਸਾਰਾ ਵਾਕਿਆ ਵੇਖਿਆ ਸੀ ਕਹਿੰਦੇ ਉਹਨਾਂ ਨੇ ਮੈਨੂੰ ਸੁਣਾਇਆ ਤੇ ਖਾਲਸਾ ਜੀ ਮੈਂ ਤੁਹਾਨੂੰ ਸੁਣਾ ਦਿੱਤਾ। ਹੁਣ ਕੋਈ ਪੁੱਛੇ ਵੀ ਇਹ ਗੰਗੂ ਸ਼ਾਹੀ ਇਹ ਹੈਣ ਕੌਣ, ਪੁੱਛੇ ਕੋਈ ਸਵਾਲ ਤਾਂ ਹੈ ਨਾ ਮਨ ਚ ਵੀ ਇਹ ਗੰਗੂ ਸ਼ਾਹੀ ਇਹ ਕੌਣ ਸੀ। ਗੰਗੂ ਸ਼ਾਹੀ ਉਹ ਹੋਏ ਜਿਹੜੇ ਗੰਗਾ ਰਾਮ ਜੀ ਦੇ ਗੰਗੂ ਸ਼ਾਹ ਜੀ ਦੇ ਅੱਗੋਂ ਚੇਲੇ ਹੋਏ। ਹੁਣ ਇਹ ਗੰਗੂ ਸ਼ਾਹ ਜੀ ਕੌਣ ਸਨ ਉਹਨਾਂ ਬਾਰੇ ਦੱਸਦੇ ਹੈ ਕਿ ਦੁਆਬੇ ਦੇ ਇਲਾਕੇ ਵਿੱਚ ਲਾਗ ਦੁਆਬੇ ਦੇਸ਼ ਕੋ ਪਰਬਤ ਬੀਤ ਕਹਾਏ, ਯਾਨੀ ਕਿ ਦੁਆਬੇ ਦਾ ਇਲਾਕਾ ਬਿਸਤ ਦਾ ਮਤਲਬ ਹੁੰਦਾ ਹੈ ਸਤਲੁਜ ਤੇ ਬਿਆਸ ਦੇ ਵਿਚਕਾਰਲਾ ਇਲਾਕਾ ਦੁਆਬਾ, ਗੜ ਸ਼ੰਕਰ ਦਾ ਇਲਾਕਾ, ਉਸ ਇਲਾਕੇ ਦੇ ਵਿੱਚ ਰਹਿਣ ਵਾਲੇ ਉਥੋਂ ਦੇ ਰਹਿਣ ਵਾਲੇ ਸਨ।
ਤੈ ਟਿਗ ਕਾਗੋ ਪਿੰਡ ਹੋਤੋ ਖੱਤਰੀ ਗੰਗੂ ਬਸਾਏ।
ਖੱਤਰੀ ਵਰਣ ਚੋਂ ਗੰਗੂ ਬਾਸੀ ਕਰਕੇ ਬੱਸੀ ਕਰਕੇ ਇਹਦਾ ਨਾਂ ਪ੍ਰਸਿੱਧ ਸੀ। ਉਥੇ ਰਹਿੰਦੇ ਸਨ ਗੰਗੂ ਸ਼ਾਹ ਜੀ ਗੜ ਸ਼ੰਕਰ ਦੇ ਇਲਾਕੇ ਚ, ਉਥੇ ਇਹਨਾਂ ਦਾ ਨਿਵਾਸ ਸੀ ਤੇ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਦੇ ਸੇਵਕ ਬਣੇ ਜਾ ਕੇ। ਹੈਣ ਤਾਂ ਗੁਰੂ ਘਰੋਂ ਹੀ ਚੱਲੇ ਸੀ ਪਹਿਲਾਂ, ਪਰ ਅੱਗੇ ਜਾ ਕੇ ਜਿਵੇਂ ਜਿਵੇਂ ਅੱਗੇ ਚੇਲੇ ਵਧਦੇ ਚਲੇ ਗਏ ਤੇ ਗੁਰੂ ਘਰ ਨਾਲੋਂ ਨਾਤਾ ਤੋੜ ਕੇ ਵੱਖਰਾ ਪਹਿਲਾਂ ਵਰਤੋਂ ਕਰ ਲਈ। ਆ ਕਿੰਨੀਆਂ ਸ਼ਖਾਵਾਂ ਸਾਡੇ ਸਿੱਖਾਂ ਚੋਂ ਨਿਕਲ ਕੇ ਵੱਖਰੀਆਂ ਹੋਈਆਂ ਵੀ ਚਲੋ ਪਹਿਲਾਂ ਦੁਕਾਨਾਂ ਜਦੋਂ ਚੱਲ ਪਈਆਂ ਪਹਿਲਾਂ ਮਹਾਰਾਜ ਜੀ ਦਾ ਆਸਰਾ ਲਿਆ, ਲੋਕਾਂ ਨੂੰ ਜੋੜਿਆ, ਜਦੋਂ ਦੁਕਾਨਾਂ ਚੱਲੀਆਂ ਤੇ ਵੱਖਰੇ ਹੋ ਕੇ ਆਪਣੀਆਂ ਵੱਖਰੀਆਂ ਲੀਆਂ ਟੋਰ ਲਈਆਂ ਉਹਨਾਂ ਨੇ। ਨਾ ਕਾਹਨੂੰ ਲੈਣਾ ਤੁਹਾਨੂੰ ਪਤਾ ਹੀ ਹੈ ਵੀ ਕਿਹੜੇ ਕਿਹੜੇ ਨਿਕਲੇ ਸਿੱਖਾਂ ਚੋਂ। ਏਦਾਂ ਹੀ ਇਹ ਗੰਗੂ ਸ਼ਾਹੀ ਸੀ, ਉਹਨਾਂ ਚੋਂ ਆ ਨਿਰੰਜਨੀਏ ਜੰਡਿਆਲੇ ਵਾਲੇ ਉਹ ਵੀ ਵੱਖਰੇ ਸੀ, ਉਹਨਾਂ ਦਾ ਵੱਡਾ ਹੰਦਾਲ ਹੋਇਆ। ਉਹਨਾਂ ਦਾ ਜ਼ਿਕਰ ਆ ਰਿਹਾ ਸਾਰਿਆਂ ਦਾ ਵੇਰਵਾ ਜਿਹੜਾ ਨਾ ਇਹ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਦੇ ਰਹੇ ਨੇ ਵੀ ਇਹ ਉਹ ਲੋਕ ਸੀ ਜਦੋਂ ਤੱਤ ਖਾਲਸਾ ਜੂਝ ਰਿਹਾ ਸੀ ਤੇ ਇਹ ਲੋਕ ਤੱਤ ਖਾਲਸੇ ਦੇ ਨਾਲ ਜੁੜ ਕੇ ਉਹਨਾਂ ਦੀ ਮਦਦ ਕਰਨ ਦੀ ਬਜਾਏ ਤੁਰਕਾਂ ਦੀ ਮਦਦ ਕਰਦੇ ਸੀ, ਔਰ ਸਿੰਘਾਂ ਨੂੰ ਫੜਾਉਂਦੇ ਸੀ, ਟੋਟ ਬਣੇ ਹੋਏ ਸੀ। ਅੱਗੇ ਗੰਗੂ ਸ਼ਾਹ ਜੀ ਦਾ ਜ਼ਿਕਰ ਆ ਰਿਹਾ, ਇਹ ਤਾਂ ਚਲੋ ਮਹਾਰਾਜ ਜੀ ਦੀ ਸੰਗਤ ਚ ਰਹੇ, ਇਹ ਕੌਣ ਸਨ ਇਹਨਾਂ ਦਾ ਸਾਰਾ ਪ੍ਰਸੰਗ ਅੱਗੇ ਆਪ ਜੀ ਕਥਾ ਚ ਸਰਵਣ ਕਰੋਗੇ। ਸਤਿਗੁਰਾਂ ਦੇ ਦਰ ਘਰ ਦੀ ਮਹਿਮਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅੱਠਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹੈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਕ੍ਰਿਸ਼ਨ ਨਾਮ ਅਗਨੀ ਦਾ ਵੀ ਹੁੰਦਾ, ਉਹ ਜੰਗਲ ਦੀ ਅੱਗ ਵਾਂਗੂ ਨੇ। ਜਿਵੇਂ ਜੰਗਲ ਦੀ ਅੱਗ ਲੱਗਦੀ ਹੈ ਤੇ ਸਾਰੇ ਜੰਗਲ ਨੂੰ ਸਾੜ ਦਿੰਦੀ ਹੈ ਨਾ, ਉਹ ਕਹਿੰਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੰਗਲ ਦੀ ਅੱਗ ਵਾਂਗੂ ਨੇ ਤੇ ਸਿੱਖਾਂ ਦੇ ਜਿਹੜੇ ਪਾਪਾਂ ਰੂਪੀ ਜੰਗਲ ਨੇ, ਪਾਪਾਂ ਰੂਪੀ ਜੰਗਲ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਸਾੜ ਕੇ ਸਵਾਹ ਕਰ ਦਿੰਦੇ। ਐਸੇ ਦਇਆਨੰਦ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਗਰੀਬ ਨਵਾਜ ਪਾਤਸ਼ਾਹ ਸਾਡੇ ਸਾਰਿਆਂ ਤੇ ਆਪਣਾ ਤਰਸ ਕਰਨ, ਦਇਆ ਦ੍ਰਿਸ਼ਟੀ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਪਾਤਸ਼ਾਹ ਥਾਏ ਪਾਵਣ। ਸ੍ਰੀ ਹਰਿਕ੍ਰਿਸ਼ਨ ਧਿਆਈਐ, ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ,
ਜਿਸ
जिस डिठे सब दुख जाए, जिस डिठे सब दुख जाए, वाहे गुरु वाहे गुरु, वाहे गुरु वाहे गुरु, वाहे गुरु वाहे गुरु, वाहे गुरु वाहे गुरु,
वाहे गुरु वाहे गुरु, वाहे गुरु वाहे गुरु,
वाहे गुरु वाहे गुरु, वाहे गुरु वाहे गुरु,
वाहे गुरु वाहे गुरु, वाहे गुरु वाहे गुरु,
हे अच्युत हे पार ब्रह्म
अविनाशी अगनास,
हे पूरन हे सर्वम
दुख पंजन गुणतास,
हे संगी हे निरंकार,
हे निर्गुण सब टेक,
हे गोविंद हे गुण निदान,
याके सदा विवेक,
हे अपरंपर।